ਦੇ ਵਿੱਚ ਅਲੱਗ ਅਲੱਗ ਰਿਪੋਰਟਸ ਨੇ, ਅਸੀਂ ਪ੍ਰੋਵਿੰਸ ਵਾਈਜ਼ ਅਨਾਲਿਸਿਸ ਤੁਹਾਡੇ ਨਾਲ ਪੇਸ਼ ਕਰਾਂਗੇ, ਜਿਹਦੇ ਵਿੱਚ ਕਿ ਨਿਊ ਬ੍ਰੰਸਵਿਕ, ਸਸਕੈਚੁਅਨ, ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਇਲੈਂਡ, ਇਹ ਸਾਰੀਆਂ ਉਹ ਪ੍ਰੋਵਿੰਸਿਸ ਨੇ ਜਿੱਥੇ ਕਿ ਜਿਹੜਾ ਕੋਰੋਨਾ ਵਾਇਰਸ ਹੈ ਉਹਦਾ ਅਸਰ ਕਾਫੀ ਘੱਟ ਗਿਆ। ਓਨਟੇਰੀਓ ਔਰ ਕਿਊਬੈਕ ਦੇ ਵਿੱਚ ਹਜੇ ਵੀ ਅਸਰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ, ਔਰ ਇਸ ਤੋਂ ਇਲਾਵਾ ਐਲਬਰਟਾ ਦੇ ਵਿੱਚ ਹਜੇ ਪੀਕ ਵੱਲ ਜਿਹੜਾ ਇਹ ਜਿਹੜਾ ਫਿਗਰਸ ਹੈ ਉਹ ਨਜ਼ਰ ਆ ਰਹੇ ਨੇ। ਲੇਕਿਨ ਇਸ ਦੇ ਬਾਵਜੂਦ ਕੈਨੇਡਾ ਦੀਆਂ ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚ ਲਾਕਡਾਊਨ ਖੋਲਣ ਦੀ ਜਿਹੜੀ ਗੱਲਬਾਤ ਹੈ ਹੋ ਰਹੀ ਹੈ, ਰਿਸਟ੍ਰਿਕਸ਼ਨਸ ਨੂੰ ਈਜ਼ ਕਰਨ ਦੀ ਜਿਹੜੀ ਹੈ ਉਹ ਗੱਲਬਾਤ ਇਸ ਸਮੇਂ ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚ ਕੀਤੀ ਜਾ ਰਹੀ ਹੈ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਅੱਗੇ ਚੱਲ ਕੇ ਇੱਕ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ ਕਿ ਕਿਹੜੀ ਕਿਹੜੀ ਪ੍ਰੋਵਿੰਸ ਦੇ ਵਿੱਚ ਕਦੋਂ ਕਦੋਂ ਲਾਕਡਾਊਨ ਖੁੱਲ ਸਕਦਾ ਹੈ, ਬਿਜ਼ਨਸਿਸ ਦੁਬਾਰਾ ਵਾਪਸ ਕਦੋਂ ਕਿਹੜੀ ਪ੍ਰੋਵਿੰਸ ਦੇ ਵਿੱਚ ਸ਼ੁਰੂ ਹੋ ਸਕਦੇ ਨੇ। ਮੇਅਰ ਪੈਟ੍ਰਿਕ ਬਰਾਊਨ ਉਹਨਾਂ ਨੇ ਅੱਜ ਸਵੇਰੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਿਟੀ ਆਫ ਬ੍ਰੈਂਪਟਨ ਦੇ ਤਾਜ਼ਾ ਆਂਕੜੇ ਜਿਹੜੇ ਨੇ ਉਹ ਜਾਰੀ ਕੀਤੇ ਨੇ। ਕੱਲ ਵਾਈ ਮੀਡੀਆ ਦੇ ਨਾਲ ਇੱਕ ਐਕਸਕਲੂਸਿਵ ਇੰਟਰਵਿਊ ਦੇ ਜਦੋਂ ਅਸੀਂ ਬ੍ਰੈਂਪਟਨ ਮੇਅਰ ਪੈਟ੍ਰਿਕ ਬਰਾਊਨ ਨੂੰ ਪੁੱਛਿਆ ਕਿ ਬ੍ਰੈਂਪਟਨ ਦੇ ਵਿੱਚ ਨੰਬਰ ਕਾਫੀ ਤੇਜ਼ੀ ਦੇ ਨਾਲ ਜਿਹੜੇ ਨੇ ਉਹ ਵੱਧ ਰਹੇ ਨੇ, ਇਹਦਾ ਕੀ ਕਾਰਨ ਹੈ, ਉਹਨਾਂ ਨੇ ਕਿਹਾ ਹੈ ਕਿ ਟੈਸਟਿੰਗ ਹੋਰ ਕਾਫੀ ਜ਼ਿਆਦਾ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਉਹ ਕੁਝ ਲੋਕਾਂ ਨੂੰ ਬਿਲਕੁਲ ਵਾਰਨ ਕਰਨਾ ਚਾਹੁੰਦੇ ਨੇ ਕਿ ਪੂਰੀ ਕੜੀ ਕਾਰਵਾਈ ਉਹਨਾਂ ਦੇ ਖਿਲਾਫ਼ ਕੀਤੀ ਜਾਏਗੀ ਜੇ ਉਹ ਇਸ ਵੇਲੇ ਜੋ ਆਰਡਰਸ ਹੈਲਥ ਆਫੀਸ਼ੀਅਲਸ ਜਾਂ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਨਹੀਂ ਮੰਨ ਰਹੇ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਫਰਸਟ੍ਰੇਸ਼ਨ ਦਿਖਾਈ, ਉਹਨਾਂ ਨੇ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਨੇ ਦੋ ਗਰੁੱਪਸ ਐਸੇ ਸੀਗੇ ਜਿਹੜੇ ਇਕੱਠੇ ਕ੍ਰਿਕਟ ਖੇਡ ਰਹੇ ਸੀਗੇ, 5 ਗਰੁੱਪ ਐਸੇ ਸੀਗੇ ਜਿਹੜੇ ਕਿ ਇਕੱਠੇ ਸੌਕਰ ਖੇਡ ਰਹੇ ਸੀਗੇ, 6 ਘਰਾਂ ਦੇ ਵਿੱਚ ਹਾਊਸ ਪਾਰਟੀਜ਼ ਜਿਹੜੀਆਂ ਚੱਲ ਰਹੀਆਂ ਸੀਗੀਆਂ, ਔਰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹੋਰ ਆਫੀਸਰਸ ਤੈਨਾਤ ਕੀਤੇ ਨੇ ਤਾਂ ਕਿ ਜੋ ਲੋਕ ਇਹਨਾਂ ਬਾਇਲੋਸ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਪੈਟ੍ਰਿਕ ਬਰਾਊਨ ਉਹਨਾਂ ਨੂੰ ਸਾਡਾ ਸਵਾਲ ਸੀਗਾ ਕਿ ਟੋਰੋਂਟੋ, ਕੈਲਗਰੀ, ਵੈਂਕੂਵਰ ਵੱਖ ਵੱਖ ਸ਼ਹਿਰ ਜਿਹੜੇ ਨੇ ਦੁਬਾਰਾ ਬਿਜ਼ਨਸਿਸ ਨੂੰ ਖੋਲ੍ਹਣ ਦੀ ਗੱਲ ਕਰ ਰਹੇ ਨੇ, ਸੋ ਤੁਹਾਡੀ ਕੀ ਪਲੈਨਿੰਗ ਹੈ ਇਹਦੇ ਬਾਰੇ? ਬ੍ਰੈਂਪਟਨ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਹੈਗਾ ਕਿ ਕੋਈ ਵੀ ਹਜੇ ਡੇਟ ਦੇਣਾ ਸਹੀ ਨਹੀਂ ਹੋਏਗਾ ਕਿਉਂਕਿ ਹਜੇ ਆਂਕੜੇ ਰੋਜ਼ਾਨਾ ਸਾਡੇ ਕੋਲ ਸਾਹਮਣੇ ਆ ਰਹੇ ਨੇ। ਪਰ ਬ੍ਰੈਂਪਟਨ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਹੈ ਕਿ ਜੇ ਬੈਸਟ ਕੇਸ ਸਿਨੈਰੀਓ ਵੀ ਦੇਖਿਆ ਜਾਏ ਤੇ ਜੂਨ ਤੋਂ ਪਹਿਲਾਂ ਬ੍ਰੈਂਪਟਨ ਦੇ ਵਿੱਚ ਹਜੇ ਕੋਈ ਵੀ ਬਿਜ਼ਨਸਿਸ ਦੁਆਰਾ ਖੁੱਲ੍ਹਦੇ ਨਜ਼ਰ ਨਹੀਂ ਆ ਰਹੇ। ਇਸ ਤੋਂ ਇਲਾਵਾ ਵੱਖ ਵੱਖ ਸਿਟੀਜ਼ ਦੀ ਅਲੱਗ ਅਲੱਗ ਪੋਜੀਸ਼ਨ ਹੈ। ਜਿੱਥੇ ਟੋਰੋਂਟੋ ਦੇ ਮੇਅਰ ਜੌਨ ਟੋਰੀ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਟੋਰੋਂਟੋ ਦੇ ਵਿੱਚ ਰੋਜ਼ਾਨਾ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਰਿਹਾ। ਹਫ਼ਤੇ ਦੀ ਗੱਲ ਕਰੀਏ ਤਾਂ 65 million, ਟੋਟਲ 1.5 billion ਡਾਲਰ ਦਾ ਨੁਕਸਾਨ ਸਿਟੀ ਆਫ ਟੋਰੋਂਟੋ ਨੂੰ ਹੋਏਗਾ। ਟ੍ਰਾਂਜ਼ਿਟ ਤੋਂ ਪੈਸਾ ਜੋ ਆਉਂਦਾ ਸੀਗਾ ਉਹ ਬਹੁਤ ਜ਼ਿਆਦਾ ਇਸ ਵੇਲੇ ਘੱਟ ਗਿਆ, ਔਰ ਟੋਰੋਂਟੋ ਦੇ ਵਿੱਚ ਫਾਈਨੈਂਸ਼ੀਅਲ ਇਸ਼ੂਜ਼ ਜਿਹੜੇ ਨੇ ਉਹ ਆ ਸਕਦੇ ਨੇ। ਅਸੀਂ ਇੱਥੇ ਜ਼ਰੂਰ ਯਾਦ ਕਰਵਾ ਦਈਏ ਕਿ ਸ਼ਹਿਰਾਂ ਕੋਲ ਬਹੁਤ ਜ਼ਿਆਦਾ ਟੈਕਸਿਸ ਲਗਾਉਣ ਦੀ ਗੁੰਜਾਇਸ਼ ਨਹੀਂ ਹੈ, ਸਿਵਾਏ ਟ੍ਰਾਂਜ਼ਿਟ ਤੋਂ ਪੈਸਾ ਆਉਂਦਾ ਹੈ ਜਾਂ ਪ੍ਰੋਪਰਟੀ ਟੈਕਸਿਸ ਤੋਂ ਆਉਂਦਾ ਹੈ। ਇਸ ਤੋਂ ਇਲਾਵਾ HST ਜਾਂ ਹੋਰ ਕੋਈ ਟੈਕਸਿਸ ਦੇ ਵਿੱਚ ਕਿਹਾ ਉਹਨਾਂ ਨੂੰ ਕੋਈ ਰਿਆਇਤ ਮਿਲ ਸਕਦੀ ਹੈ ਜਾਂ ਉਹਨਾਂ ਨੂੰ ਪੈਸੇ ਆ ਸਕਦੇ ਨੇ, ਇਹਦੇ ਬਾਰੇ ਵਿਚਾਰ ਚਰਚਾ ਫਿਲਹਾਲ ਚੱਲ ਰਹੀ ਹੈ। ਕੱਲ੍ਹ ਜਦੋਂ ਅਸੀਂ ਬ੍ਰੈਂਪਟਨ ਦੇ ਵਿੱਚ ਪੈਟ੍ਰਿਕ ਬਰਾਊਨ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਬ੍ਰੈਂਪਟਨ ਦੇ ਵਿੱਚ ਜੋ ਉਹਨਾਂ ਨੇ ਫਿਸਕਲ ਰਿਸਪੋਂਸਿਬਿਲਟੀ ਦਿਖਾਈ ਹੈ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਦਾਅਵਾ ਕੀਤਾ ਕਿ ਉਹਦੀ ਬਦੌਲਤ ਬ੍ਰੈਂਪਟਨ ਬਹੁਤ ਸਾਰੇ ਸ਼ਹਿਰਾਂ ਦੇ ਨਾਲੋਂ ਚੰਗੀ ਪੋਜੀਸ਼ਨ ਦੇ ਵਿੱਚ ਹੈ। ਕੈਲਗਰੀ ਦੇ ਮੇਅਰ ਨੈਂਸ਼ੀ ਦਾ ਵੀ ਇਹੀ ਕਹਿਣਾ ਸੀਗਾ, ਉਹਨਾਂ ਨੇ ਕਿਹਾ ਹੈ ਕਿ ਕੈਲਗਰੀ ਦੇ ਵਿੱਚ ਸਾਡੀ ਪੋਜੀਸ਼ਨ ਕਾਫੀ ਠੀਕ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਨੁਕਸਾਨ ਹੋਇਆ ਹੈ ਸਿਟੀ ਆਫ ਕੈਲਗਰੀ ਨੂੰ, ਬਟ ਪੋਜੀਸ਼ਨ ਉਹਨਾਂ ਨੇ ਦੱਸੀ ਹੈ ਕਿ ਕਾਫੀ ਵਧੀਆ ਉਹਨਾਂ ਦੀ। ਔਰ ਹੁਣ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਕ੍ਰਾਈਮ ਦੇ, ਜੋ ਡਾਟਾ ਸਾਡੇ ਕੋਲ ਆ ਰਿਹਾ, ਨੰਬਰ ਦੇ ਸੁਜੈਸਟ ਕਰਦੇ ਨੇ ਕਿ ਜਿਹੜੇ ਬਿਜ਼ਨਸਿਸ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜਾ ਬ੍ਰੇਕ ਇਨ ਹੈ ਉਹ ਕਾਫੀ ਜ਼ਿਆਦਾ ਵੱਧ ਗਿਆ ਹੈਗਾ। ਇਸ ਤੋਂ ਇਲਾਵਾ ਸਟੰਟ ਡਰਾਈਵਿੰਗ ਜਿਹੜੀ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਇਜ਼ਾਫਾ ਹੋਇਆ। ਅਸੀਂ ਚੈਨਲ ਵਾਈ ਦੇ ਉੱਤੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਅੱਜ ਲਗਾਤਾਰ ਸਾਰਾ ਦਿਨ, ਕਿ ਇਸ ਦਰਮਿਆਨ ਇੱਕ ਯੰਗ ਸਟਰੀਟ ਦੇ ਉੱਤੇ ਜੋ ਇੱਕ ਵੀਡੀਓ ਇਸ ਸਮੇਂ ਵਾਇਰਲ ਹੋਈ ਹੋਈ ਹੈ ਜਿਹਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇੱਕ ਸਟੰਟ ਡਰਾਈਵਿੰਗ ਜਾਂ ਇੱਕ ਗਲਤ ਤਰੀਕੇ ਦੇ ਨਾਲ ਗੱਡੀ ਜਿਹੜੀ ਉਹ ਚਲਾਈ ਜਾ ਰਹੀ ਹੈ ਉਹ ਦਿਖਾਈ ਜਾ ਰਹੀ ਹੈ। ਲੇਕਿਨ ਜੇ ਅਸੀਂ ਕੈਨੇਡਾ ਵਾਈਡ ਗੱਲ ਕਰੀਏ, ਟੋਰੋਂਟੋ, ਆਟਵਾ, ਐਡਮਿੰਟਨ, ਵੈਂਕੂਵਰ, ਇਹਨਾਂ ਵੱਖ ਵੱਖ ਪੁਲਿਸ ਫੋਰਸਿਸ ਨੇ ਰਿਪੋਰਟ ਕੀਤਾ ਹੈਗਾ ਕਿ ਬਿਜ਼ਨਸ ਬ੍ਰੇਕਿੰਗ ਜਿਹੜੇ ਨੇ ਉਹ ਇਸ ਵੇਲੇ ਕਾਫੀ ਜ਼ਿਆਦਾ ਵੱਧ ਗਏ ਨੇ। ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਕ੍ਰਾਈਮਸ ਨੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਕਟੌਤੀ ਜਿਹੜੀ ਹੈ ਉਹ ਵੀ ਹੋਈ ਹੈ। ਔਰ ਹੁਣ ਅਸੀਂ ਰੁਕ ਕਰਾਂਗੇ ਸਿੱਧਾ ਏਸ਼ੀਆ, ਸਪੈਸ਼ਲੀ ਅਸੀਂ ਸ਼ੁਰੂਆਤ ਕਰਾਂਗੇ ਪਹਿਲਾਂ ਪਾਕਿਸਤਾਨ ਤੋਂ। ਪਾਕਿਸਤਾਨ ਦੇ ਵਿੱਚ ਜਿਹੜੇ ਟੋਟਲ ਨੰਬਰ ਆਫ ਕੇਸਿਸ ਨੇ ਉਹ 10,000 ਦਾ ਅੰਕੜਾ ਪਾਰ ਕਰ ਚੁੱਕੇ ਨੇ। ਟੋਟਲ ਡੈਥਸ ਜਿਹੜੀਆਂ ਨੇ ਉਹ 212 ਰਿਪੋਰਟ ਹੋਈਆਂ ਨੇ। 2156 ਜਿਹੜੇ ਲੋਕ ਨੇ ਜਿਹੜੇ ਉਹ ਇਸ ਵੇਲੇ ਰਿਕਵਰ ਕਰ ਚੁੱਕੇ ਨੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ ਪਾਕਿਸਤਾਨ ਦੇ, ਪੰਜਾਬ ਦੇ ਵਿੱਚ। ਇਸ ਤੋਂ ਇਲਾਵਾ ਸਿੰਧ ਵੀ ਹੈਵੀਲੀ ਇਫੈਕਟਡ ਹੈ। ਔਰ ਗੱਲ ਕਰਦੇ ਹਾਂ ਕਿ ਲਗਾਤਾਰ ਇਸ ਵੇ ਕਾਫੀ ਚਰਚਾ ਚੱਲ ਰਹੀ ਹੈਗੀ ਕਿ ਜਿਹੜੇ ਧਾਰਮਿਕ ਅਦਾਰੇ ਨੇ ਉਹਨਾਂ ਨੂੰ ਖੁੱਲ੍ਹੇ ਰੱਖਣ ਦੀ ਇਜਾਜ਼ਤ ਜਿਹੜੀ ਦਿੱਤੀ ਗਈ ਹੈ। ਡਾਕਟਰਸ ਨੇ ਪਿਛਲੇ 3 ਦਿਨ ਤੋਂ ਅਪੀਲ ਕਰ ਰਹੇ ਸੀ ਪਰ ਹੁਣ ਲੱਗ ਰਿਹਾ ਕਿ ਉਹਨਾਂ ਨੇ ਹੋਰ ਜ਼ੋਰਦਾਰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਉਹ ਕਹਿ ਰਹੇ ਨੇ ਕਿ ਅਸੀਂ ਧਾਰਮਿਕ ਅਦਾਰਿਆਂ ਨੂੰ ਰਮਜ਼ਾਨ ਦੇ ਮਹੀਨੇ ਦੇ ਵਿੱਚ ਵੀ ਬੰਦ ਰੱਖੀਏ, ਇਹਦੇ ਨਾਲ ਹੋਰ ਜ਼ਿਆਦਾ ਵਾਇਰਸ ਸਪਰੈਡ ਹੋਣ ਦਾ ਜਿਹੜਾ ਖਤਰਾ ਹੈ ਉਹ ਵੱਧ ਸਕਦਾ ਹੈ। ਯਾਦ ਰਹੇ ਕਿ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਫ਼ ਕਰ ਦਿੱਤਾ ਸੀਗਾ ਕਿ ਪਾਕਿਸਤਾਨ ਇੱਕ ਆਜ਼ਾਦ ਮੁਲਕ ਹੈ, ਜੇ ਬਾਕੀ ਮੁਸਲਿਮ ਕੰਟਰੀਜ਼ 'ਚ ਇਹਨੂੰ ਬੰਦ ਕੀਤਾ ਜਾ ਰਿਹਾ ਉਹ ਇਸ ਦੀ ਪਾਲਿਸੀ ਨਹੀਂ ਫੋਲੋ ਕਰ ਸਕਦੇ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਿਹਾ ਹੈ ਕਿ UAE ਔਰ ਹੋਰ ਜਗ੍ਹਾ ਦੇ ਵਿੱਚ ਜਿੱਥੇ ਜਿੱਥੇ ਪਾਕਿਸਤਾਨੀ ਇਸ ਵੇਲੇ ਸਟੱਕ ਨੇ ਉਹਨਾਂ ਨੂੰ ਫੌਰਨ ਜਹਾਜ਼ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦਰਮਿਆਨ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਕਿਹਾ ਹੈਗਾ ਹੈ ਕਿ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸਾਨੂੰ ਫਾਈਨੈਂਸ਼ੀਅਲ ਦਿੱਕਤਾਂ ਆ ਰਹੀਆਂ ਨੇ, ਲੇਕਿਨ ਪਾਕਿਸਤਾਨ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪਾਕਿਸਤਾਨ ਦੀ ਵਧੀਆ ਕਾਰਗੁਜ਼ਾਰੀ ਦੀ ਤਾਰੀਫ ਵੀ ਕੀਤੀ ਹੈ। ਲੇਕਿਨ ਇਸ ਦਰਮਿਆਨ ਮਿਰਜ਼ਾ ਸਾਹਿਬ ਨੇ ਵੀ ਐਡਮਿਟ ਕੀਤਾ ਹੈ ਕਿ ਬਹੁਤ ਸਾਲ ਤੱਕ ਅਸੀਂ ਆਪਣੇ ਹੈਲਥ ਕੇਅਰ ਦੇ ਵਿੱਚ ਜ਼ਿਆਦਾ ਇਨਵੈਸਟ ਨਹੀਂ ਕੀਤਾ ਜਿਹਦੇ ਕਾਰਨ ਕਿ ਅੱਜ ਇਸ ਵਾਇਰਸ ਦੇ ਕਾਰਨ ਸਾਨੂੰ ਇੰਨੀਆਂ ਦਿੱਕਤਾਂ ਆ ਰਹੀਆਂ ਨੇ। ਤੋਂ ਬਾਅਦ ਰੁੱਖ ਕਰਦੇ ਹਾਂ ਸਿੱਧਾ ਚਾਈਨਾ ਵੱਲ। ਇਸ ਵੇਲੇ ਆਸਟ੍ਰੇਲੀਆ ਨੇ ਤਾਜ਼ਾ ਡਿਮਾਂਡ ਕੀਤੀ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਫੌਰਨ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਇਸ ਵਾਇਰਸ ਦੇ ਪਿੱਛੇ ਕੌਣ ਹੈ ਔਰ ਇਹਦੇ ਨਾਲ ਚਾਈਨਾ ਨੂੰ ਇਹਦੇ ਵਾਸਤੇ ਜਵਾਬਦੇਹ ਬਣਾਇਆ ਜਾਵੇ। ਜਰਮਨੀ, ਬ੍ਰਿਟੇਨ ਔਰ ਫਰਾਂਸ ਹਰੇਕ ਦੀ ਰਾਏ ਅਲੱਗ ਅਲੱਗ ਹੈਗੀ ਹੈ, ਜਿੱਥੇ ਕਿ ਯੂਰਪ ਦੀਆਂ ਕੁਝ ਕੰਟਰੀਜ਼ ਇਹ ਕਹਿ ਰਹੀਆਂ ਨੇ ਕਿ ਇਹ ਸਮਾਂ ਨਹੀਂ ਹੈ ਕਿ ਅਸੀਂ ਚਾਈਨਾ ਨੂੰ ਜ਼ਿੰਮੇਵਾਰ ਠਹਿਰਾਈਏ, ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਦੇ ਖਿਲਾਫ਼ ਇਨਵੈਸਟੀਗੇਸ਼ਨ ਲਾਂਚ ਕਰਨ ਦੀ ਜ਼ਰੂਰਤ ਹੈ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਜਰਮਨੀ ਦੇ ਇੱਕ ਵੱਡੇ ਅਖ਼ਬਾਰ ਨੇ $150 billion ਦਾ ਜਿਹੜਾ ਬਿੱਲ ਹੈਗਾ ਉਹ ਚਾਈਨਾ ਨੂੰ ਭੇਜਿਆ ਸੀਗਾ ਔਰ ਇਸ ਅਖ਼ਬਾਰ ਨੇ ਸਿੰਬੋਲਿਕ ਤੌਰ ਦੇ ਉੱਤੇ ਕਿ ਮੰਗ ਕੀਤੀ ਸੀਗੀ ਕਿ ਚਾਈਨਾ ਦੇ ਕਾਰਨ ਅੱਜ ਜਰਮਨੀ ਦੇ ਵਿੱਚ ਜੋ ਐਡਾ ਵੱਡਾ ਨੁਕਸਾਨ ਹੋਇਆ ਉਹ ਚਾਈਨਾ ਨੂੰ ਇਹ ਪੈਸੇ ਦੇਣੇ ਚਾਹੀਦੇ ਨੇ। ਅਸੀਂ ਰੁੱਖ ਕਰਦੇ ਹਾਂ ਸਿੱਧਾ ਇੰਡੀਆ ਵੱਲ। ਇੰਡੀਆ ਦੇ ਵਿੱਚ ਜੋ ਤਾਜ਼ਾ ਅੰਕੜੇ ਸਾਹਮਣੇ ਆ ਰਹੇ ਨੇ ਉਸਦੇ ਮੁਤਾਬਿਕ ਇੰਡੀਆ ਦੇ ਵਿੱਚ ਹਜੇ ਕੋਰੋਨਾ ਵਾਇਰਸ ਦੇ ਕੇਸਿਸ ਹੋਰ ਜ਼ਿਆਦਾ ਵਧਣਗੇ ਔਰ ਇਸ ਲੇਟੈਸਟ ਜੋ ਨੰਬਰਸ ਆਏ ਨੇ ਉਸਦੇ ਮੁਤਾਬਿਕ ਇਹ ਪ੍ਰੈਡਿਕਸ਼ਨ ਕੀਤੀ ਜਾ ਰਹੀ ਹੈ ਕਿ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੇ ਕੇਸਿਸ ਨੇ ਉਹ 38,000 to 40,000 ਹੋ ਸਕਦੇ ਨੇ, ਮਈ ਦੇ ਦੂਸਰੇ ਹਫ਼ਤੇ ਦੇ 45,000 ਦਾ ਅੰਕੜਾ ਪਾਰ ਕਰ ਜਾਏਗਾ ਔਰ ਮਈ ਦੇ ਤੀਸਰੇ ਹਫ਼ਤੇ ਤੱਕ 65,000 ਔਰ ਮਈ ਦੇ ਚੌਥੇ ਹਫ਼ਤੇ ਤੱਕ ਇੰਡੀਆ ਦੇ ਵਿੱਚ 75,000 ਤੋਂ ਜ਼ਿਆਦਾ ਕੇਸਿਸ ਹੋ ਸਕਦੇ ਨੇ। ਇਹ ਜੇ ਮਾਡਲ ਔਰ ਜੋ ਪ੍ਰੋਜੈਕਸ਼ਨ ਇਸ ਵੇਲੇ ਇੰਡੀਆ ਵੱਲੋਂ ਦਿੱਤਾ ਗਿਆ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਡੀਆ ਨੂੰ ਲੋਕਡਾਊਨ ਜਿਹੜਾ ਉਹ ਵਧਾਉਣ ਦੀ ਜ਼ਰੂਰਤ ਹੈ। ਇਹਦੇ ਵਿੱਚ ਇੱਕ ਬਹੁਤ ਇੰਟਰਸਟਿੰਗ ਪਾਰਟ ਜਿਹੜਾ ਇਸ ਪੂਰੀ ਰਿਪੋਰਟ ਦੇ ਵਿੱਚ ਜਾਰੀ ਕੀਤਾ ਗਿਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਈਏ ਕਿ ਇਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਲੋਕਡਾਊਨ ਜੇ 15 May ਤੱਕ ਐਕਸਟੈਂਡ ਕੀਤਾ ਗਿਆ ਤੇ ਫਿਰ 15 September ਤੱਕ ਕੇਸਿਸ ਜ਼ੀਰੋ ਹੋਣਗੇ, ਪਰ ਜੇ ਇੰਡੀਆ ਦੇ ਵਿੱਚ 15 May ਦੀ ਬਜਾਏ 30 May ਤੱਕ 30 May ਤੱਕ ਜੇ ਲੋਕਡਾਊਨ ਨੂੰ ਐਕਸਟੈਂਡ ਕਰ ਦਿੱਤਾ ਜਾਵੇ ਤੇ ਇਹਦੇ ਨਾਲ ਬਹੁਤ ਵਧੀਆ ਫਾਇਦਾ ਹੋਏਗਾ ਔਰ ਜੂਨ ਮਿਡ ਤੱਕ ਹੀ ਇੰਡੀਆ ਦੇ ਵਿੱਚ ਜਿਹੜੇ ਕੇਸਿਸ ਨੇ ਉਹ ਲਗਭਗ ਜ਼ੀਰੋ ਤੱਕ ਹੋ ਸਕਦੇ ਨੇ। ਕਿਆ ਇੰਡੀਆ ਦੀ ਸਰਕਾਰ 15 May ਤੱਕ ਲੋਕਡਾਊਨ ਰੱਖੇਗੀ ਜਾਂ 30 May ਤੱਕ ਐਕਸਟੈਂਡ ਕਰੇਗੀ ਇਹਦੇ ਬਾਰੇ ਹੁਣ ਇਹ ਕੀ ਵਿਚਾਰ ਕੀਤਾ ਜਾ ਸਕਦਾ ਉਹ ਡਿਟੇਲ ਅਨਾਲਿਸਿਸ ਅੱਗੇ ਚੱਲ ਕੇ ਪੇਸ਼ ਕਰਾਂਗੇ। ਪਲਸ ਪ੍ਰਾਈਮ ਟਾਈਮ ਇਸ ਵੇਲੇ ਸੁਣ ਰਹੇ ਹੋ, ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ। ਕਾਫੀ ਸਾਰੀਆਂ ਹੋਰ ਖਬਰਾਂ ਹਜੇ ਸਾਡੇ ਕੋਲ ਮੌਜੂਦ ਨੇ ਤੁਹਾਡੇ ਕੋਲ ਤੁਹਾਨੂੰ ਦੇਣ ਵਾਸਤੇ ਔਰ ਅਸੀਂ ਅੱਗੇ ਚੱਲ ਕੇ ਕੋਸ਼ਿਸ਼ ਕਰਾਂਗੇ ਕਿ ਉਹ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ। ਲੋਟਸ ਆਫ ਨਿਊਜ਼ ਕਮਿੰਗ, ਇਨਫਲੇਸ਼ਨ ਦੇ ਬਾਰੇ ਮੈਂ ਤੁਹਾਨੂੰ ਅਪਡੇਟਡ ਰਿਪੋਰਟ ਦੇਣੀ ਹੈ, ਮਹਿੰਗਾਈ ਕਿੱਥੇ ਖੜੀ ਹੈਗੀ ਹੈ। ਸਾਨੂੰ ਸਵਾਲ ਆ ਰਹੇ ਨੇ ਬਹੁਤ ਜ਼ਿਆਦਾ ਕਿ ਜੀ ਇੰਡੀਆ ਦੇ ਵਿੱਚ ਜਿਹੜੇ ਲੋਕ ਸਟੱਕ ਨੇ ਕਿਆ ਉਹਨਾਂ ਨੂੰ ਵੀ ਬੈਨੀਫਿਟਸ ਮਿਲ ਰਹੇ ਨੇ? ਬਿਲਕੁਲ ਮਿਲ ਰਹੇ ਨੇ ਜੀ, ਐਸੀ ਕੋਈ ਗੱਲ ਨਹੀਂ ਕਿ ਜੇ ਇੰਡੀਆ 'ਚ ਕੋਈ ਸਟੱਕ ਆ ਤਾਂ ਉਹਨੂੰ ਬੈਨੀਫਿਟ ਨਹੀਂ ਮਿਲਣਾ ਜੇ ਉਹਨਾਂ ਦੀ ਨੌਕਰੀ ਨਹੀਂ ਗਈ। ਜੇ ਉਹ ਕੁਆਲੀਫਾਈ ਕਰਦੇ ਨੇ, ਇੰਪੋਰਟੈਂਟ ਚੀਜ਼ ਖਿਆਲ ਰੱਖਣਾ, ਜੇ ਉਹ ਕੁਆਲੀਫਾਈ ਕਰਦੇ ਨੇ, ਇਹ ਨਹੀਂ ਕਿ ਜੀ ਪਹਿਲਾਂ ਵੀ ਉਹ ਛੁੱਟੀਆਂ ਮਨਾਉਣ ਗਏ ਸੀ, ਸਾਡੇ ਪੇਰੈਂਟਸ ਛੁੱਟੀਆਂ ਮਨਾਉਣ ਗਏ ਆ ਤੇ ਜੀ ਉਹ ਹੁਣ ਉਹਨਾਂ ਨੂੰ ਕੁਝ ਮਿਲ ਜਾਏਗਾ। ਜੇ ਉਹ ਪਹਿਲਾਂ ਵੀ ਕੰਮ ਨਹੀਂ ਕਰ ਰਹੇ ਸੀ ਤੇ ਹੁਣ ਵੀ ਉਹ ਉਸੇ ਸਿਚੁਏਸ਼ਨ 'ਚ ਰਹਿਣਗੇ, ਬਟ ਜੇ ਕਿਸੇ ਨੂੰ ਕੋਈ ਦਿੱਕਤ ਹੈ, ਕਿਸੇ ਦੀ ਨੌਕਰੀ ਚਲੀ ਗਈ ਇੱਥੇ ਕੈਨੇਡਾ ਵਾਪਸ ਆ ਕੇ, ਕੋਈ ਤੁਹਾਨੂੰ ਚੈਲੰਜ ਹੈ ਤੇ ਬਿਲਕੁਲ ਤੁਹਾਨੂੰ ਇਹ ਸਾਰਾ ਕੁਝ ਮਿਲ ਸਕਦਾ ਹੈ। ਸੁਵਿਨਾ ਜੀ, ਸਾਡੇ ਮੇਨ ਸਪੋਂਸਰ ਹਾਈਲਾਈਟ ਕਰ ਦਿਓ, ਕਾਲਸ ਵੀ ਫਿਰ ਅਸੀਂ ਔਨ ਦੀਅਰ ਕਰਨੀ ਹੈ, ਪਹਿਲਾਂ ਸਪੋਂਸਰ ਮੇਨ ਕੰਟੈਕਟ ਕਰ ਦਿਓ। ਹਾਂਜੀ ਸੁਵਿਨਾ ਜੀ
ਜੀ, ਇਸੇ ਸਮੇਂ ਮੇਨ ਸਪਾਂਸਰਸ ਨੇ ਮਰਸੀ ਸਪੈਂਸ ਬ੍ਰੈਂਪਟਨ। ਜੇਕਰ ਦੋਸਤੋ ਤੁਸੀਂ ਲਕਸ਼ਰੀ ਐਂਡ ਪਰਫਾਰਮੈਂਸ ਤੇ ਬਿਹਤਰੀਨ ਮੇਲ ਦੀ ਭਾਲ ਦੇ ਵਿੱਚ ਹੋ ਤਾਂ ਮਰਸੀਡੀਜ਼ ਜ਼ਰੂਰ ਖਰੀਦੋ। ਸੈਡਾਨ, ਕਨਵਰਟੇਬਲਸ, ਐਸਯੂਵੀ ਲਈ ਕਾਲ ਕਰੋ ਪੰਕਜ ਗੁਪਤਾ ਜੀ ਨੂੰ ਐਟ 416-558-6882, 416-558-6882। ਹੈਰੀ ਧਾਲੀਵਾਲ ਜੀ ਨੂੰ ਜ਼ਰੂਰ ਤੁਸੀਂ ਸੰਪਰਕ ਕਰੋ। ਮੋਰਗੇਜ ਬ੍ਰੋਕਰ ਨੇ ਸਕੋਸ਼ਾ ਬੈਂਕ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ। ਕੋਈ ਵੀ ਮੋਰਗੇਜ ਸੰਬੰਧੀ ਤੁਸੀਂ ਸਰਵਿਸ ਲੈਣੀ ਹੈ ਤਾਂ ਜ਼ਰੂਰ ਕਾਲ ਕਰੋ ਹੈਰੀ ਧਾਲੀਵਾਲ ਜੀ ਨੂੰ। 416-617-6969 ਇਸ ਦਾ ਨੰਬਰ ਟੂ ਕਾਲ, 416-617-6969। DMK ਐਕਸਪ੍ਰੈਸ ਡਰਾਈਵ ਐਂਡ ਸਪੈਸ਼ਲਿਸਟ ਪ੍ਰੋਫੈਸ਼ਨਲ ਕੰਪਨੀ, ਜਿਨ੍ਹਾਂ ਨੂੰ ਲੋੜ ਹੈ ਓਨਰ ਆਪਰੇਟਰਸ ਦੀ। a single driver fee. Dedicated routes near Toronto to BC, their owner-operators can make up to 10K and 12K a month. Experience to nuka to cut 10 sala da hona lazmi hai. The clean COR, jekar tvade kol hai, ta zarur gal karo. Amar Atwal ji nu, ona da naal, ona da number 905-913-7365-905-913-7365, DMK Express. Punjabi by Nature Restaurant Suites and Swanu Surf Garden in Brampton, the which two locations to Airport Road location, you call karo 905-791-1500. Go Road location, you call karo 905-794-4667. If you residential or commercial property, the which to invest karna chonyo, team Amit Evita number 519-623-6200, 519-623-6200. Surf karte ne char locations to Mississauga location li visit to sikaro 1525 Bristol Road West, unit number 18 Mississauga, Brampton de vich ten locations ne 1098 Peter Robertson Boulevard Brampton, 8997 The Gold Road Brampton, 515 Ray Lawson Boulevard Brampton, panchi navi location bohat jald aa rahi hai 9825 Chinkuzi Road Brampton de vich, sabzi mandi cash and carry for all your grocery needs, GUPG.
ਬਿਲਕੁਲ ਜੀ, ਸਬਜ਼ੀ ਮੰਡੀ ਕੈਸ਼ ਐਂਡ ਕੈਰੀ, ਖਾਸੀਅਤ ਇਹਨਾਂ ਦੀ ਮੈਂ ਰੋਜ਼ਾਨਾ ਹੀ ਦੱਸਦਾ ਹਾਂ, ਸਬਜ਼ੀ ਮੰਡੀ ਦੀ ਖਾਸੀਅਤ ਇਹ ਹੈ ਕਿ ਪ੍ਰਾਈਜ਼ ਜਿਹੜੇ ਨੇ ਇਹਦੇ ਬਹੁਤ ਰੀਜ਼ਨੇਬਲ ਨੇ ਔਰ ਕੁਆਲਿਟੀ ਜਿਹੜੀ ਇਹਨਾਂ ਦੀ ਪ੍ਰੋਡਕਟ ਦੀ ਬਹੁਤ ਵਧੀਆ। ਸੋ ਸਬਜ਼ੀ ਮੰਡੀ ਦੀ ਜਿਹੜੀ ਪੰਜਵੀਂ ਲੋਕੇਸ਼ਨ ਹੈ ਉਹ ਖੁੱਲ੍ਹਣ ਜਾ ਰਹੀ ਹੈ। ਅਗਲੀ ਕਾਲ ਵੱਲ ਵੱਧਦੇ ਹਾਂ। ਹਾਂਜੀ ਮਨਜੀਤ ਸਿੰਘ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਸਾਡੇ ਕੋਲ ਮਨਜੀਤ, ਸਾਡੇ ਤੀਸਰੇ ਕਾਲਰ ਨੇ ਜੀ ਮਨਜੀਤ ਸਿੰਘ ਜੀ, ਅੱਜ ਛਾ ਗਏ ਮਨਜੀਤ ਸਾਰੇ ਅੱਜ ਛਾ ਗਏ ਨੇ ਜੀ। ਮਨਜੀਤ ਸਿੰਘ ਜੀ, ਗੋ ਹੈਡ ਸਰ।
ਆਪਣੇ ਜਗਵੀਰ ਬਾਈ ਦੀ ਹੁਣੇ ਦੱਸੋ, ਆਈ ਵੀ ਰੇਟ ਤੇ ਬੈਂਕਾਂ ਦਾ ਰੇਟ ਕੀ ਹੈ ਮੋਰਗੇਜ ਦਾ? 2.5-2.25 ਤੱਕ ਆਊਗਾ ਰੇਟ?
ਹਾਂਜੀ ਬਿਲਕੁਲ ਹੈਗਾ ਸਰ ਜੀ, ਡਿਪੈਂਡ ਕਰਦਾ ਤੁਸੀਂ ਫਿਕਸ ਲੈ ਰਹੇ ਹੋ ਵੇਰੀਏਬਲ ਹੈ, 2-2.25 ਦੇ ਵਿੱਚ ਹੈਗਾ ਬਿਲਕੁਲ ਗੁੱਡ।
ਹਾਂਜੀ, ਸਭ ਤੋਂ ਚੀਪੈਸਟ ਰੇਟ ਆ
ਜੀ ਜੀ,
ਸੈਕੰਡ ਮੋਰਗੇਜ 8-12% ਆ
ਜੀ।
ਉਹ ਕੌਣ ਕਰ ਰਿਹਾ? ਆਪਣੇ ਬੰਦੇ ਇੱਕ ਖਾਸ ਕਮਿਊਨਿਟੀ ਆਪਾਂ ਨਾਂ ਨਹੀਂ ਲੈਣਾ, ਤੁਹਾਨੂੰ ਪਤਾ ਹੀ ਆ ਜਿਹੜੀ ਕੋਈ ਬਹੁਤ ਰਿਚ ਆ ਇੱਥੇ
ਜੀ ਜੀ।
ਅਤੇ ਦੂਸਰਾ ਜਦੋਂ ਵੀ ਇਹਨਾਂ ਬੈਂਕਾਂ 'ਚ ਜਾ ਕੇ ਤੁਸੀਂ ਦੇਖੋ, ਬਹੁਤ ਸਾਰਾ, ਮੈਂ ਇਹਨਾਂ ਦੇ ਫੇਵਰ 'ਚ ਨਹੀਂ ਹੈਗਾ, ਤੁਸੀਂ ਇੱਦਾਂ ਨਾ ਸੋਚੋ ਕਿ ਮੈਂ ਫੇਵਰ ਦੀ ਗੱਲ ਕਰਦਾ, ਬਹੁਤ ਸਾਰਾ ਆਪਣਾ ਯੂਥ ਆ ਜਿਹਦੇ ਕੋਲ 30-35 ਇੱਥੇ ਦੇ ਬੱਚਿਆਂ ਨੂੰ ਮੈਂ ਮਿਲ ਚੁੱਕਾ ਪਿਛਲੇ 3 ਸਾਲਾਂ 'ਚ ਆਪਦੀ ਸਰਵਿਸ ਦੇ ਗਏ ਆ
ਜੀ ਜੀ।
ਕਿੰਨੀਆਂ ਇਹਨਾਂ ਨੇ ਜੋਬਾਂ ਦੱਸੀਆਂ? ਹੁਣ ਤੁਸੀਂ ਇਹ ਦੱਸਿਓ ਮੈਨੂੰ ਐਨਾਲਾਈਜ਼ ਕਰਕੇ ਕਿ ਸੈਕੰਡ ਮੋਰਗੇਜ ਵਾਲੇ ਨੇ ਜਿਹੜਾ ਇੰਨੀ ਸ਼ੈਲ ਲਾ ਰਿਹਾ, ਕੋਈ ਜਵਾਬ ਦਿੱਤੀ ਆਪਣੇ ਆਪਣੇ ਜਿਹੜੇ ਆਪਣੀਆਂ ਫਰਮਾਂ ਵੀ ਖੁੱਲ੍ਹੀਆਂ?
ਨਹੀਂ ਸਮਝਿਆ ਤੁਸੀਂ, ਇਹ ਕਹਿ ਰਹੇ ਹੋ ਕਿ ਜਿਹੜੇ ਆਪਣੇ ਬੰਦੇ ਪ੍ਰਾਈਵੇਟ ਲੈਂਡਿੰਗ ਕਰਦੇ ਆ ਉਹ ਤੁਸੀਂ ਉਹਨੂੰ ਉਹਦੇ ਤੇ ਕੁਐਸਚਨ ਪੁੱਛ ਰਹੇ ਹੋ?
ਨਹੀਂ ਨਹੀਂ, ਉਹਨੇ ਕੁਐਸਚਨ ਨਹੀਂ, ਉਹ ਕਿੰਨੀਆਂ ਜੋਬਾਂ ਉਹਨਾਂ ਨੇ ਦਿੱਤੀਆਂ ਇੱਥੇ ਦੀ
ਯੂਥ,
ਔਰ ਜਿਹੜੇ ਇਹ ਕਾਰਪੋਰੇਟ ਸੈਕਟਰ ਆ ਇਹ ਕਿੰਨਾ ਆਪਣਾ ਯੂਥ ਕੰਮ ਕਰਦਾ, ਤੁਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖ ਲਓ, ਜਿਹੜਾ ਇੱਥੇ ਦਾ ਪੜ੍ਹਿਆ ਲਿਖਿਆ ਯੂਥ ਆ, ਜਿਹੜਾ ਆਪਣੇ ਇੱਥੋਂ ਯੂਨੀਵਰਸਿਟੀਆਂ ਕਾਲਜਾਂ 'ਚ ਡਿਗਰੀਆਂ ਕਰਕੇ ਨਿਕਲਦਾ।
ਸਰ ਉਹਨਾਂ ਨੂੰ ਕਿੰਨੇ ਪੈਸੇ ਦਿੰਦੇ ਆ ਇਹ?
ਪੈਸੇ ਤਾਂ ਭਾਅ ਜੀ ਹੁਣ ਜੀ 1 ਸਾਲ ਕਰਕੇ ਤਾਂ ਬਿਗਿਨਿੰਗ ਰੇਟ ਤਾਂ ਉਹੀ ਜੋ ਹੈਗਾ, ਮੈਂ ਤਾਂ ਗੱਲ ਸਮਝ ਗਿਆ।
ਸਰ 8 ਘੰਟੇ ਤੁਸੀਂ ਖੜੇ ਰਹਿਣਾ, ਕੁਰਸੀ ਨਹੀਂ ਮਿਲਦੀ ਇਹਨਾਂ ਨੂੰ ਬੈਠਣ ਨੂੰ, 8 ਘੰਟੇ ਤੁਸੀਂ ਖੜੇ ਰਹਿਣਾ ਹੈ। ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਕੰਮ ਕਰਦੇ ਨੇ ਤੇ ਪੈਸੇ ਦਿੰਦੇ ਨੇ, ਉਹ ਕਿਹੜਾ ਕੋਈ ਆਸਾਨ ਕਰ ਰਿਹਾ ਕਿਸੇ ਤੇ? ਜੇ ਜੋਬਸ ਕ੍ਰੀਏਟ ਕਰ ਰਹੇ, ਅਸੀਂ ਤਾਂ ਧੰਨਵਾਦ ਕਰਦੇ ਹਾਂ ਜੇ ਬੈਂਕ ਸਰ ਜੋਬ ਕ੍ਰੀਏਟ ਕਰ ਰਹੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਚੰਗੀ ਗੱਲ ਹੈ। ਪਰ ਮੈਨੂੰ ਤੁਸੀਂ ਕਿਸੇ ਐਸੇ ਬੈਂਕ ਦਾ ਨਾਮ ਦੱਸੋਗੇ ਜਿਹਨੇ ਕਿ ਕਿਸੇ ਸਾਲ ਦੇ ਵਿੱਚ 800 ਮਿਲੀਅਨ ਪ੍ਰੋਫਿਟ, ਸਿਰਫ 800 ਮਿਲੀਅਨ ਬਣਾਇਆ ਹੋਵੇ? ਕਿਸੇ ਬੈਂਕ ਦਾ ਮੈਨੂੰ ਤੁਸੀਂ ਨਾਮ ਲਓ ਮਨਜੀਤ ਸਾਹਿਬ ਕਿ ਜੀ ਆਹ ਬੈਂਕ ਆ ਜੀ, ਇਹਨੇ ਸਿਰਫ 800 ਮਿਲੀਅਨ ਸਾਲ ਦੇ ਵਿੱਚ ਬਣਾਇਆ। ਕਿਸੇ ਨੇ 900 ਮਿਲੀਅਨ ਬਣਾਇਆ ਤਾਂ ਅਸੀਂ ਕਹਿ ਦਾਂਗੇ ਜੀ ਨਹੀਂ ਜੀ ਗਰੀਬ ਆ ਬੈਂਕ। ਮੈਨੂੰ ਇੱਕ ਬੈਂਕ ਦਾ ਨਾਮ ਪਲੀਜ਼ ਤੁਸੀਂ ਲੈਣਾ ਕਿ ਇਹ ਬੜਾ ਗਰੀਬ ਬੈਂਕ ਆ ਸਰ, ਇਹਨੇ ਤੇ $900 ਮਿਲੀਅਨ ਸਾਲ ਦਾ ਪ੍ਰੋਫਿਟ ਬਣਾਇਆ, ਕੈਨੇਡੀਅਨਸ ਦੀ ਗਾੜੀ ਮਿਹਨਤ ਦੀ, ਖੂਨ ਪਸੀਨੇ ਦੀ ਨਹੀਂ ਸਰ, ਇੱਥੇ ਖੂਨ ਦੇਣਾ ਪੈਂਦਾ ਤਾਂ ਕੰਮ ਹੁੰਦਾ ਹਰੇਕ ਨੂੰ। ਜਿਹੜਾ ਬੰਦਾ ਸਵੇਰੇ 4-3 ਵਜੇ ਉੱਠ ਕੇ ਟਰੱਕ ਚਲਾਉਣ ਜਾ ਰਿਹਾ ਨਾ, ਜਿਹੜਾ ਬੰਦਾ ਰਾਤ ਨੂੰ ਟੈਕਸੀ ਚਲਾ ਰਿਹਾ, ਜਿਹੜਾ ਬੰਦਾ ਹੈਲਥ ਕੇਅਰ 'ਚ ਜਾ ਰਿਹਾ ਹੈ, ਇਸ ਵੇਲੇ 12-12 ਘੰਟੇ ਦੀਆਂ ਸ਼ਿਫਟਾਂ ਚੱਲ ਰਹੀਆਂ ਹੈਲਥ ਕੇਅਰ ਦੇ ਵਿੱਚ, ਮੈਂ ਤਾਂ ਸੁਣ ਰਿਹਾ ਡਾਕਟਰਸ ਔਰ ਨਰਸਿਸ ਦੀ ਕੀ ਕਹਾਣੀ ਹੈ। ਅਸੀਂ ਮੀਡੀਆ ਦੇ ਵਿੱਚ ਹਰ ਬੰਦਾ ਇਸ ਵੇਲੇ ਖੂਨ ਪਸੀਨੇ ਦੀ, 37 ਮਿਲੀਅਨ ਲੋਕਾਂ ਦੀ ਖੂਨ ਪਸੀਨੇ ਦੀ। ਪਰ ਇੱਕ ਗਰੀਬ ਬੈਂਕ ਦਾ ਨਾਮ ਲੈਣਾ ਤੁਸੀਂ ਮੈਨੂੰ, ਇੱਕ ਗਰੀਬ ਦਾ ਨਾਮ ਲੈ ਕੇ ਗੱਲ ਕਰੋ ਬੈਂਕ। ਨਹੀਂ ਸੋਰੀ, ਗਲਤ ਸਵਾਲ ਤਾਂ ਸੁਣ ਲਓ ਕਿ ਯੁੱਧਵੀਰ ਜੀ ਆ ਬੈਂਕ ਬੜਾ ਗਰੀਬ ਹੈ, ਸਿਰਫ 800-900 ਮਿਲੀਅਨ ਡਾਲਰ ਹੀ ਤਾਂ ਪ੍ਰੋਫਿਟ ਬਣਾਇਆ, ਇਹ ਤਾਂ $1 ਵੀ ਖਰਚ ਨਹੀਂ ਕਰੇਗਾ ਕਿਤੇ। ਇੱਕ ਬੈਂਕ ਦਾ ਨਾਮ ਲਓ ਸਰ ਪਲੀਜ਼ ਮਨਜੀਤ ਸਾਹਿਬ। ਅੱਛਾ
ਭਾਅ ਜੀ, ਪਰ ਇੱਥੇ ਗਲਤੀ ਕਿਹਦੀ ਹੈ? ਲੋਨ ਸਭ ਤੋਂ ਜ਼ਿਆਦਾ ਕਿੰਨੇ ਚੁੱਕਿਆ ਅਸੀਂ, ਕਿਉਂਕਿ ਇਹਨਾਂ ਨੂੰ ਕੌਣ ਅਮੀਰ ਬਣਾ ਰਿਹਾ ਇਹ ਦੱਸੋ ਮੈਨੂੰ, ਅਸੀਂ ਲੋਕ ਹੀ ਬਣਾ ਰਹੇ ਨਾ ਅਮੀਰ ਇਹਨਾਂ ਨੂੰ?
ਸਰ ਮੈਂ ਤਾਂ ਤੁਹਾਨੂੰ ਕਹਿ ਹੀ ਨਹੀਂ ਰਿਹਾ ਕਿ ਸਾਡੀ ਗਲਤੀ ਨਹੀਂ ਹੈ, ਬਿਲਕੁਲ ਅਸੀਂ ਇਹਨਾਂ ਨੂੰ ਅਮੀਰ ਬਣਾ ਰਹੇ ਹਾਂ। ਪਰ ਇਸ ਵੇਲੇ ਕੁਛ ਤੇ, ਮਤਲਬ ਕਿ ਮੇਰੀ ਗੱਲ ਸੁਣੋ, ਕੁਛ ਤੇ ਫਰਜ਼ ਬਣਦਾ ਹੈ, ਕੁਛ ਤੇ ਫਰਜ਼ ਬਣਦਾ ਹੈ ਕਿ ਇਸ ਵੇਲੇ ਲੋਕਾਂ ਦੀ ਹਾਲਤ ਕੀ ਹੈ। ਕਦੇ 100 ਸਾਲ 'ਚ ਤਾਂ ਪੁੱਛਿਆ ਨਹੀਂ ਅਸੀਂ, ਕਦੇ ਪੁੱਛਿਆ 100 ਸਾਲ ਦੇ ਵਿੱਚ ਆ ਜਿਹੜੀ ਗੱਲ ਅਸੀਂ ਅੱਜ ਪੁੱਛ ਰਹੇ ਹਾਂ ਕੀ 100 ਸਾਲ ਤੱਕ ਕਦੇ ਅਸੀਂ ਇਹ ਗੱਲ ਮੰਗੀ ਹੈ? ਅਫਸੋਸ ਹੁੰਦਾ ਓਕੇ ਤੁਸੀਂ ਪੈਸੇ ਨਹੀਂ ਦੇਣੇ ਸਭ ਕੁਛ ਠੀਕ ਹੈ, ਸਾਡੀਆਂ ਭੈਣਾਂ ਜਾਂ ਸਾਨੂੰ ਔਨ ਦੀ ਏਅਰ ਫੋਨ ਕਰਕੇ ਕਹਿੰਦੀਆਂ ਨਾ ਕਿ ਮੇਰੇ ਹਸਬੈਂਡ ਨੂੰ ਬਾਹਰ ਕੱਢ ਦਿੱਤਾ ਗਿਆ, ਜਦੋਂ ਸਾਡੇ ਟਰੱਕ ਡਰਾਈਵਰ ਵੀਰ ਔਨ ਦੀ ਏਅਰ ਕਹਿੰਦੇ ਨੇ, ਹਰ ਹਰ ਕਮਿਊਨਿਟੀ ਦੇ ਲੋਕ ਇਸ ਵੇਲੇ ਕਹਿ ਰਹੇ ਨੇ ਜਦੋਂ ਆ ਕੇ ਆਉਂਦੀ ਇੱਥੇ ਕਹਿੰਦੇ ਨੇ ਨਾ ਕਿ ਸਾਨੂੰ ਅੱਧਾ ਅੱਧਾ ਘੰਟਾ ਬਾਹਰ ਲਾਈਨ 'ਚ ਸਰ ਖੜਾ ਗਿਆ, ਵੀ ਫੈਲਟ ਸੋ ਇਨਸਲਟਡ, ਉਹ ਤੋਂ ਬਾਅਦ ਸਾਨੂੰ ਲਾਈਨ 'ਚੋਂ ਬਾਹਰ ਕੱਢ ਦਿੱਤਾ ਗਿਆ, ਸਾਨੂੰ ਬੜਾ ਬੁਰਾ ਲੱਗਦਾ। ਨਹੀਂ ਸਰ ਅਸੀਂ ਛੱਡ ਦਿਓ, ਪੈਸੇ ਵੀ ਤੁਸੀਂ ਕੋਈ ਰਿਆਇਤ ਨਹੀਂ ਦੇਣੀ, ਤੁਸੀਂ ਮਿਲੀਅਨਸ ਆਫ ਡਾਲਰ ਪ੍ਰੋਫਿਟ ਵੀ ਬਣਾ ਲਿਆ ਸਾਰੀਆਂ, ਵੈਸੇ ਤਾਂ ਉਹ ਵੀ ਥੋੜ੍ਹਾ ਜਿਹਾ ਤਾਂ ਸੋਚੋ, ਚਲੋ ਮੰਨ ਲਿਆ ਸਰ, ਘੱਟੋ ਘੱਟ ਇੱਕ ਸ਼ਖਸ ਜਿੱਦਾਂ ਤੋਂ ਤੁਸੀਂ ਪੈਸੇ ਬਣਾਏ ਉਹਨੂੰ ਇੱਕ ਇੱਜ਼ਤ ਤਾਂ ਦੇ ਦਿਓ, ਉਹਨੂੰ ਇੱਕ ਰਿਸਪੈਕਟ ਤਾਂ ਦੇ ਦਿਓ। ਕੋਈ ਚਾਹ ਦਾ ਭੁੱਖਾ ਨਹੀਂ ਹੈ, ਕੋਈ ਸਮੋਸੇ ਦਾ, ਕੋਈ ਸਨੈਕਸ ਦਾ ਭੁੱਖਾ ਨਹੀਂ ਹੈ। ਜਿਹੜਾ ਬੰਦਾ ਟਰੱਕ ਚਲਾ ਕੇ ਅਮਰੀਕਾ ਤੋਂ ਆ ਰਿਹਾ ਨਾ ਸਰ, ਉਹਦੇ ਅਕਾਊਂਟ 'ਚ ਪੈਸੇ ਆ ਰਹੇ ਨੇ, ਤੁਸੀਂ ਉਹਨੂੰ ਘੰਟਾ ਬਾਹਰ ਖੜਾ ਕਰਕੇ ਉਹਨੂੰ ਫਿਰ ਡਿਸਰਿਸਪੈਕਟਫੁਲੀ ਉਹਨੂੰ ਤੁਸੀਂ ਬਾਹਰ ਕੱਢ ਰਹੇ ਹੋ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਸੇਫਟੀ, ਮੈਂ ਤੁਹਾਨੂੰ ਪਤਾ ਮੈਂ ਤਾਂ ਇਹ ਵੀ ਕਹਿੰਦਾ ਕਿ ਸੇਫਟੀ ਟਰਮਸ ਰਿਲੀਜਨ, ਮੇਰੇ ਲਈ ਤਾਂ ਧਰਮ ਵੀ ਬਹੁਤ ਬਾਅਦ 'ਚ ਹੈ, ਸੇਫਟੀ ਪਹਿਲਾਂ। ਤੁਸੀਂ ਉਹਨਾਂ ਨੂੰ ਕਹੋ ਕਿ ਸਰ ਇਸ ਤਰ੍ਹਾਂ ਆ, ਮਾਇਨ ਨਾ ਕਰਨਾ, ਅਸੀਂ ਤੁਹਾਨੂੰ ਅਲੱਗ ਲਾਈਨ ਲਾਣੀ ਹੈ ਕਿ ਤੁਹਾਡੀ, ਕਿਉਂਕਿ ਤੁਸੀਂ ਸਰ ਦੇਖੋ ਅਮਰੀਕਾ 'ਚੋਂ ਆਏ ਹੋ, ਬਾਕੀ ਕਸਟਮਰ ਦਾ ਵੀ ਖਿਆਲ ਰੱਖਣਾ, ਕੋਈ ਮਾਇਨ ਨਹੀਂ ਕਰੇਗਾ ਸਰ। ਸਰ ਇਨ ਦਾ ਮੀਨ ਟਾਈਮ ਦੇਰ ਆਰ ਸਮ ਟੀ ਕਾਫੀ ਸਨੈਕਸ ਸਿਟਿੰਗ ਓਵਰ ਹੇਅਰ, ਹੈਵ ਸਮ ਟੀ, ਹੈਵ ਸਮ ਕਾਫੀ, ਐਂਡ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਜਾਂ ਤੁਹਾਨੂੰ ਇੱਕ ਟਾਈਮ ਅਸੀਂ ਦੇ ਦਿੱਤਾ ਕਿ ਸਰ ਇਹ 2 ਆਵਰਸ ਤੁਹਾਡੇ ਲਈ ਸਪੈਸ਼ਲ ਹੈ, ਤੁਸੀਂ ਆਪਣੀ ਕੋਈ ਤਰੀਕੇਕਾਰ ਹੁੰਦਾ ਹੈ ਕਿ ਤੁਸੀਂ ਸੋਚ ਲਿਆ ਕਿ ਇਸ ਵੇਲੇ ਜਿਹਦੀ ਮਰਜ਼ੀ ਤੁਸੀਂ ਬੇਇੱਜ਼ਤੀ ਕਰ ਦੇਣੀ ਹੈ? ਮੈਂ ਬਾਈ ਦੇ ਵੇ ਮੇਰੇ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ, ਮੈਂ ਜ਼ਾਤੀ ਤੌਰ 'ਤੇ ਨਹੀਂ ਆਪਣੀ ਗੱਲ ਕਰ ਰਿਹਾ, ਮੈਨੂੰ ਤਾਂ ਸਾਡਾ ਤਾਂ ਛੱਡ ਦਿਓ ਕੰਮ, ਮੈਂ ਜ਼ਾਤੀ ਤੌਰ, ਲੇਕਿਨ ਜਿਹੜੇ ਸਾਡੇ ਔਨ ਦੀ ਏਅਰ ਕਾਲ ਕਰਕੇ ਸਾਡੀਆਂ ਜਿਹੜੀਆਂ ਭੈਣਾਂ ਟਰੱਕ ਡਰਾਈਵਰ ਜਦ ਗੱਲ ਕਰਦੇ ਨੇ, ਫਿਰ ਬੜਾ ਅਫਸੋਸ ਹੁੰਦਾ ਹੈ ਕਿ ਯਾਰ 100 ਸਾਲ ਦੇ ਵਿੱਚ ਤੁਹਾਡੇ ਕੋਲੋਂ ਮੰਗਿਆ ਕੁਛ ਨਹੀਂ ਹੈ, ਤੁਸੀਂ ਇੰਨਾ ਪੈਸਾ ਬਣਾ ਰਹੇ ਹੋ, ਥੋੜ੍ਹਾ ਤਾਂ ਹੁਣ ਜਿਗਰਾ ਦਿਖਾਓ। ਜੀ ਮਨਜੀਤ ਸਾਹਿਬ,
ਹਾਂਜੀ, ਪਰ ਭਾਜੀ ਇਹ ਦੇਖੋ, ਚਲੋ ਠੀਕ ਹੈ, ਮੈਂ ਮੰਨ ਲਾ ਚੀਫ ਰੇਟ ਆ ਜੋ ਹਾਵੀ ਗੱਲ ਗਲਤ ਆ, ਪਰ ਇਹਨਾਂ ਦੇ ਇਹਨਾਂ ਨੂੰ ਰੈਗੂਲੇਟ ਕੌਣ ਕਰਦਾ ਇਹ ਦੱਸੋ ਨਾ? ਰੈਗੂਲੇਟ ਫੈਡਰਲ ਫਾਈਨੈਂਸ ਮਿਨਿਸਟਰ ਕਰਦਾ ਨਾ, ਫੈਡਰਲ ਗਵਰਨਮੈਂਟ ਨਾ।
ਸਰ ਮੈਂ ਪਹਿਲੀ ਗਲਤੀ ਇਹਨਾਂ ਦੀ ਮੰਨਦਾ, ਔਰ ਦੂਸਰੀ ਗਲਤੀ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਮੈਂ ਮੰਨਦਾ, ਗਵਰਨਮੈਂਟ ਸ਼ੁੱਡ ਬੀ ਡੂਇੰਗ ਲੋਟ ਮੋਰ ਆਰਮ ਟਵਿਸਟਿੰਗ, ਸਰਕਾਰ ਜਿਹੜੀ ਆ ਉਹ ਸਖਤੀ ਨਹੀਂ ਕਰ ਰਹੀ। ਹਾਂਜੀ,
ਇਹਨਾਂ ਦੇ ਪਿੱਛੇ ਕੌਣ ਆ ਜਿਹੜਾ ਇਹਨੂੰ ਰੈਗੂਲੇਸ਼ਨ ਕ੍ਰੀਏਟ ਕਰਦਾ ਇਹਨਾਂ ਲਈ?
ਨਹੀਂ, ਉਹ ਸਰਕਾਰ ਕਰਦੀ ਹੈ ਜੀ, ਬਿਲਕੁਲ ਸਰਕਾਰ ਕਰਦੀ ਹੈ। ਮੈਂ ਤਾਂ ਕਹਿੰਦਾ ਕਿ ਸਰਕਾਰ ਨੂੰ ਹਰ ਹੀਲਾ ਵਰਤਣਾ ਚਾਹੀਦਾ, ਇਸ ਵੇਲੇ ਸਰਕਾਰ ਨੂੰ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਜਿਹੜੇ ਲੋਕ ਨੇ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਰਿਕੁਐਸਟ ਹੀ ਚਲੋ ਕਰ ਲਈ ਜਾਵੇ। ਸਰ ਅੱਜ ਮੈਂ ਇੱਕ ਸਵਾਲ ਪੁੱਛਦਾ, ਹੋਰ ਇੱਕ ਹੋਰ ਸਵਾਲ ਤੁਹਾਨੂੰ ਪੁੱਛਦਾ, ਤੁਸੀਂ ਇਹ ਗੱਲ ਕੀਤੀ ਹੈ ਨਾ?
ਹਾਂਜੀ।
ਅੱਛਾ, ਗਵਰਨਮੈਂਟ ਪੈਸਾ ਦੇ ਰਹੀ ਹੈ, ਪੈਸਾ ਦੇ ਰਹੀ ਹੈ ਨਾ, ਕਿਹਦਾ ਪੈਸਾ ਦੇ ਰਹੀ ਹੈ ਮਨਜੀਤ ਸਾਹਿਬ? ਉਹ ਤੁਸੀਂ ਜਾਂ ਤੁਹਾਡੇ ਆਉਣ ਵਾਲੇ ਬੱਚਿਆਂ ਨੇ ਦੇਣਾ, ਜਨਰੇਸ਼ਨ ਨੇ ਦੇਣਾ, ਤੁਸੀਂ ਦਿਓਗੇ ਜਾਂ ਦੇਗਾ, ਹੈ ਨਾ? ਟਰੂਡੋ ਸਾਹਿਬ ਆਪਣੀ ਜੇਬ ਤੋਂ ਤਾਂ ਦੇ ਨਹੀਂ ਰਿਹਾ ਇਸ ਵੇਲੇ, ਠੀਕ ਨੇ? ਟਰੂਡੋ ਸਾਹਿਬ ਦਾ ਸੀ, ਚਲੋ ਅਸੀਂ ਉਹਨਾਂ ਦੇ ਕੋਈ ਚੀਜ਼ਾਂ ਖਰਾਬ ਵੀ ਲੱਗਦੀਆਂ ਉਹ ਵੀ ਉਹਨਾਂ ਨੂੰ ਪੁੱਛਦੇ ਹਾਂ, ਉਹ ਮੈਂ ਹੁਣੇ ਅੱਗੇ ਚੱਲ ਕੇ ਗੱਲ ਕਰਾਂਗਾ। ਜਿਹੜੀਆਂ ਚੰਗੀਆਂ ਉਹ ਚੰਗੀ, ਹੁਣ $2000 ਦੀ ਚੀਜ਼ ਚੰਗੀ ਆ, ਉਹਨਾਂ ਨੇ ਬਹੁਤ ਵਧੀਆ ਕੀਤਾ $2000 ਵਾਲਾ, ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਮੈਂ ਤਾਂ ਕੁਆਲੀਫਾਈ ਨਹੀਂ ਕਰਦਾ, ਮੈਂ ਆਪਣਾ ਯੂਦੀ ਸਵਾਲ ਇਜ਼ ਨੋਟ ਕੁਆਲੀਫਾਈਡ ਫੋਰ, ਮੈਂ ਬਹੁਤ ਖੁਸ਼ ਹਾਂ, ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਮੈਂ ਬੱਲੇ, ਕਿਉਂਕਿ ਜਦ ਲੋਕ ਸਾਨੂੰ ਫੋਨ ਕਰਦੇ ਭਾਜੀ $2000 ਆ ਗਿਆ, ਉਹ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਉਹ ਅੱਛਾ, ਵੈਰੀ ਗੁੱਡ, ਠੀਕ ਹੈ ਨੀ? ਅੱਛਾ, ਉਹ ਇਹਨਾਂ ਨੇ ਕੰਮ ਬੜਾ ਚੰਗਾ ਕੀਤਾ, ਓਕੇ। ਲੇਕਿਨ ਜਿਹੜਾ ਅੱਜ ਇੱਕ ਸਾਨੂੰ ਚਾਹੀਦਾ ਸੀਗਾ ਕਿ ਇੰਡੀਆ 'ਚ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈ, ਚੀਫ ਮਿਨਿਸਟਰ ਰਿਲੀਫ ਫੰਡ ਚੱਲ ਰਹੇ ਨੇ ਇੰਡੀਆ ਦੇ ਵਿੱਚ, ਠੀਕ ਹੈ, ਹੋਰ ਕਈ ਜਗ੍ਹਾ 'ਤੇ ਚੱਲ ਰਹੇ ਆ, ਅੱਜ ਕਾਰਪੋਰੇਟ ਜਗਤ ਨੂੰ ਵੀ ਚਾਹੀਦਾ ਸੀਗਾ ਅਤੇ ਸਰਕਾਰ ਨੂੰ ਵੀ ਚਾਹੀਦਾ ਸੀ। ਪਹਿਲਾਂ ਕਾਰਪੋਰੇਟ ਜਗਤ ਦੀ ਗਲਤੀ ਕੱਢਾਂਗਾ, ਸਭ ਤੋਂ ਵੱਡੀ ਗਲਤੀ ਇਹਨਾਂ ਦੀ ਹੈ, ਕਾਰਪੋਰੇਟ ਜਗਤ ਅੱਜ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਂਦਾ, ਸਰ ਅਸੀਂ ਦੇਖੋ 200 ਮਿਲੀਅਨ, 500 ਮਿਲੀਅਨ, 800 ਮਿਲੀਅਨ, 1000 ਮਿਲੀਅਨ, $1500 ਮਿਲੀਅਨ ਪ੍ਰੋਫਿਟ ਬਣਾਇਆ ਪਿਛਲੇ ਸਾਲ, ਇਹ ਸਿਰਫ ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ। ਤੁਸੀਂ ਇੱਕ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਬਣਾਓ ਟਰੂਡੋ ਸਾਹਿਬ, ਜਿਹਦੇ ਵਿੱਚ ਕਿ ਅਸੀਂ ਕਾਰਪੋਰੇਟ ਜਗਤ ਸਭ ਤੋਂ ਪਹਿਲਾਂ ਜਿਹੜਾ ਅਸੀਂ ਪੈਸਾ ਬਣਾਇਆ, ਅਸੀਂ 10, 20, 50, 100, 500 ਮਿਲੀਅਨ ਪਾਉਂਦੇ ਹਾਂ, ਠੀਕ ਹੈ। ਨੋ ਡਾਊਟ ਇਹਨਾਂ ਦਾ ਸ਼ੇਅਰ, ਇਹਨਾਂ ਦੇ ਇਨਵੈਸਟਰ, ਇਹਨਾਂ ਦੋਨਾਂ ਚੀਜ਼ਾਂ 'ਤੇ ਅਸਰ ਪਏਗਾ, ਸ਼ੇਅਰ 'ਤੇ ਵੀ ਅਸਰ ਪੈ ਸਕਦਾ, ਕਿਉਂਕਿ ਉਹਨਾਂ ਨੇ ਆਪਣੇ ਇਨਵੈਸਟਰਸ ਨੂੰ ਇੱਕ ਗੱਲ ਦੱਸੀ ਹੋਈ ਕਿ ਭਾਈ ਸਾਹਿਬ ਤੁਹਾਨੂੰ ਅਸੀਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣੀ, ਠੀਕ ਹੈ ਨੀ? ਲੇਕਿਨ ਆਹ ਸਮਾਂ ਇਨਵੈਸਟਰ ਨੂੰ ਦੇਖਣ ਦਾ ਨਹੀਂ, ਆ ਕਿਸੇ ਹੋਰ, ਇਨਵੈਸਟਰ ਵੀ ਇਸ ਵੇਲੇ ਐਪਰੀਸ਼ੀਏਟ ਕਰੇਗਾ। ਜੀ ਮਨਜੀਤ ਸਾਹਿਬ,
ਹਾਂਜੀ, ਜਿਹੜੇ ਪੈਸਾ ਦਿੱਤਾ ਜਦੋਂ ਵੀ ਭਾਈ ਉਹ ਵੀ ਠੀਕ ਹੈ, ਪਰ ਇਹ ਦੇਖੋ ਇਹ ਹੁਣ ਜਿਹੜਾ ਬੌਂਡ ਕੈਨੇਡੀਅਨ ਗਵਰਨਮੈਂਟ ਬਾਏ ਕਰ ਰਹੀ ਹੈ ਉਹਦਾ ਇੰਟਰਸਟ ਕੀ ਹੈ, ਕਾਂ ਉਹ ਕਿਹਨੇ ਦੇਣਾ, ਇਹ ਵੀ ਦੱਸੋ ਆਂਸਰ ਥੋੜ੍ਹਾ ਜਿਹਾ ਤੁਸੀਂ।
ਨਹੀਂ, ਉਹ ਤਾਂ ਅਸੀਂ ਦੇਣਾ,
ਜਿਹੜੇ ਜਾਸੀ ਦਿੱਤਾ ਵੀ ਉਹ ਆਪਾਂ ਹੀ ਦੇਣਾ,
ਬਿਲਕੁਲ
ਦੇਣਾ, ਬਿਲਕੁਲ, ਹੈ ਨਾ? ਵੀ ਬਹੁਤ ਚੀਜ਼ਾਂ ਦੇਖਣ ਵਾਲੀਆਂ ਜਦੋਂ ਵੀਰ ਭਾਜੀ, ਚਲੋ ਤੁਹਾਡੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਤੇਰੀ ਗੱਲ ਵਧੀਆ।
ਥੈਂਕ ਯੂ ਮਨਜੀਤ ਸਾਹਿਬ, ਥੈਂਕ ਯੂ ਸਰ, ਬਹੁਤ ਸ਼ੁਕਰੀਆ।
ਜਗਤਾਰ ਸਿੰਘ ਦੇ ਵਿਚਾਰ ਵੀ ਬੜੇ ਵਧੀਆ ਹੁੰਦੇ, ਭੀੜ ਦਾ ਕਿਹਾ, ਭੀੜ
ਪੈਸੇ ਦੀ ਗੱਲ ਤੇ ਬਾਅਦ ਚ ਆਉਂਦੀ ਹੈ, ਕਾਰਪੋਰੇਟ ਵਰਲਡ ਨੇ ਪੈਸੇ ਦੇਣੇ ਆ ਜਾਂ ਕੀ ਕਰਨੇ ਉਹ ਤੇ ਬਾਅਦ ਚ ਆਉਂਦੀ ਹੈ ਸਰ, ਲੇਕਿਨ ਜਿਹੜੀ ਇਸ ਵੇਲੇ ਤੀਰਥ ਦਿਓਲ ਸਾਹਿਬ ਜਿਹੜੀ ਮੇਨ ਗੱਲ ਹੈ, ਜਿਸ ਤਰੀਕੇ ਹੁਣ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਉਹ ਇੰਨੀ ਹਾਈਪਰ ਹੋ ਗਈ, ਪਹਿਲਾਂ ਤੁਸੀਂ ਤਿੰਨ ਪਾਰਟਨਰ ਨੂੰ ਸੱਦ ਲਿਆ ਸਾਈਨ ਕਰਨ ਲਈ, ਹੁਣ ਬਾਹਰ ਕੱਢ ਦਿੱਤਾ, ਇਹ ਰੋਜ਼ਾਨਾ ਸਾਨੂੰ ਕਾਲਸ ਆ ਰਹੀਆਂ ਆਨ ਦੀ ਏਅਰ, ਆਨ ਦੀ ਏਅਰ ਵੀ ਆ ਰਹੀ ਹੈ, ਆਫ ਦੀ ਏਅਰ ਵੀ ਸਾਨੂੰ ਇਹੀ ਰਿਪੋਰਟ ਆ ਰਹੀ ਹੈ ਕਿ ਬਿਹੇਵੀਅਰ ਬੜਾ ਖਰਾਬ ਹੈ, ਵੈਰੀ ਵੈਰੀ ਸੈਡ ਐਂਡ ਵੈਰੀ ਅਨਫੋਰਚੁਨੇਟ ਟੂ ਹੀਅਰ ਦੈਟ ਦਿਓਲ ਸਾਹਿਬ, ਥੈਂਕ ਯੂ ਫੋਰ ਯੂ ਸਰ, ਥੈਂਕ ਯੂ ਜੀ ਐਸ ਸਿੱਧੂ ਸਾਹਿਬ, ਤੁਸੀਂ ਆਉਂਦੇ ਰਹੋ ਜੀ ਐਸ ਸਿੱਧੂ ਸਾਹਿਬ, ਗੋ ਹੈਡ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਬਾਈ, ਗੱਲ ਇਹ ਆ ਵੀ ਹੁਣ ਆਪਾਂ ਕਿਹੜੇ ਪਾਸੋਂ ਗੱਲ ਸ਼ੁਰੂ ਕਰਨਾ, ਜਿਵੇਂ ਬੈਂਕ ਦੀ ਗੱਲ ਆ, ਹੁਣ ਆਪਣੇ ਭਾਈ ਸਾਹਿਬ ਕਹੇ ਗਏ ਸੀ ਬਹੁਤ ਚੰਗਾ, ਹੁਣ ਇਹ 25 ਸੈਂਟ ਦੀ ਪਿੱਛੋਂ ਇਹ ਜਿਹੜੇ ਆਪਾਂ ਬੈਂਕ ਆਫ ਕੈਨੇਡਾ ਤੋਂ ਲੈ ਰਹੇ ਆ, ਤੇ ਅੱਗੇ ਇਹ ਆਪਦਾ ਬਣਾਈ ਬੈਠੇ ਆ 3.25 ਦਾ ਰੇਟ ਆ ਜਿਹੜਾ ਪ੍ਰਾਈਮ, ਹਨਾ, ਉਹ ਜਿਹੜਾ 3 ਦਾ ਪ੍ਰੋਫਿਟ ਇਹ ਐਵੇਂ ਬੈਠੇ ਹੀ ਖਾਈ ਜਾਂਦੇ ਆ, ਗਾਹ ਇਹ ਬਿਜ਼ਨਸਮੈਨਾਂ ਨੂੰ ਪਾਸ ਕਿਉਂ ਨੀ ਕਰ ਰਹੇ, ਜਾਂ ਆਮ ਲੋਕਾਂ ਨੂੰ ਪਾਸ ਇਹ ਕਿਉਂ ਨੀ ਕਰ ਰਹੇ, ਆਪਦਾ ਇਹ ਆਪਦੇ ਬਣਾ ਕੇ ਰੇਟ ਤੇ ਗਾਹ ਉਹ ਚ ਆਪਦੀ ਮਰਜ਼ੀ ਨਾਲ, ਬਾਕੀ ਆ ਇਹ ਸਾਰੇ ਬਿਲਕੁਲ ਇਹ ਮਿਸ ਬਿਹੇਵ ਕਰ ਰਹੇ ਜੀ, ਸਾਰੀਆਂ ਬੈਂਕਾਂ ਨੂੰ ਜਿਹੜੀ ਚ ਮਰਜ਼ੀ ਚਲੇ ਜਾਓ, ਹਰੇਕ ਦਾ ਆਹ ਹੀ ਹਾਲ ਆ, ਤੁਹਾਨੂੰ ਲੈਣਾ ਲਾਈਆਂ ਵਿਹਲੇ ਬੈਠੇ ਨੇ ਅੰਦਰ, ਕੋਈ ਤੁਹਾਨੂੰ ਅਪੋਇੰਟਮੈਂਟ ਨੀ ਦਿੰਦਾ, ਕੋਈ ਕੁਛ ਨੀ, ਕੋਈ ਤੁਹਾਡੀ ਸੁਣਵਾਈ ਨੀ ਹੈਗੀ, ਔਰ ਤੁਹਾਨੂੰ ਇਹ ਪਤਾ ਨੀ ਹੈਗਾ ਤੁਸੀਂ ਕੰਪਲੇਂਟ ਕਿਹਦੇ ਕੋਲ ਕਰੋਗੇ ਇਸ ਗੱਲ ਦੀ। ਹਾਂਜੀ, ਅੱਛਾ ਫੇਰ ਤੁਸੀਂ ਆ ਹੋਰ ਦੂਜੇ ਪਾਸੇ ਆ ਜਾਓ, ਆਪਾਂ ਹੁਣ ਠੀਕ ਆ ਕਹਿੰਦੇ ਹਾਂ ਕਾਰਪੋਰੇਟ ਨੇ ਇਹ ਆਪਾਂ ਨੂੰ ਨੌਕਰੀਆਂ ਕ੍ਰੀਏਟ ਕਰਤੀਆਂ, ਪਰ ਤੁਸੀਂ ਦੇਖੋ ਵੀ ਤੁਹਾਡੀ ਸ਼ਾਂਤੀ ਹੈ ਕਿਸੇ ਬੰਦੇ ਨੂੰ ਕੋਈ, ਤੁਸੀਂ ਇੰਨਾ ਕੰਮ ਕਰਕੇ ਜਿਹੜਾ ਜਿਉਣਾ ਨਾ, ਜਿਉਣਾ ਰਹਿਣਾ ਇਸ ਧਰਤੀ ਤੇ, ਜਿਵੇਂ ਜਾਨਵਰਾਂ ਦਾ ਉਵੇਂ ਇਨਸਾਨ ਦਾ ਵੀ ਇੱਕ ਹੱਕ ਆ, ਮੁੱਢਲੀਆਂ ਜਿਹੜੀਆਂ ਲੋੜਾਂ, ਪਰ ਤੁਸੀਂ ਕਿਸ ਤਰੀਕੇ ਨਾਲ ਸਰਵਾਈਵ ਕਰ ਰਹੇ ਹੋ, ਹੁਣ ਇਹ ਤੁਸੀਂ ਸਾਰੇ ਅੰਗ ਦਾ ਹਿਸਾਬ ਲਾ ਲਓ। ਅੱਛਾ, ਇਹਨਾਂ ਨੇ ਤੁਹਾਨੂੰ ਮਤਲਬ ਇੰਨਾ ਕੁ ਨਿਚੋੜਤਾ, ਜਿਹੜਾ ਬੰਦਾ ਵਧੀਆ ਰਹਿ ਰਿਹਾ ਨਾ ਉਹੀ ਸੋਚਦਾ ਮੇਰੀ ਲਾਈਫ ਬਹੁਤ ਸਕਸੈਸਫੁਲ ਆ, ਰਹਿਣ ਦੀ ਇਕੱਲੀ ਗੱਲ ਹੀ, ਬਾਕੀ ਤਾਂ ਛੱਡੋ, ਮਤਲਬ ਇਸ ਤਰ੍ਹਾਂ ਕ੍ਰੀਏਟ ਕਰਕੇ ਇਹਨਾਂ ਨੇ ਲੋਕਾਂ ਦੇ ਇਹ ਦਿਮਾਗ 'ਚ ਇਹ ਟਰਮਸ ਪਾ ਤੀਆਂ ਸਾਰੀਆਂ, ਵੀ ਉਹੀ ਬਹੁਤ ਪ੍ਰਾਪਤੀ ਸਮਝਦਾ ਜੀ ਮੈਂ ਵਧੀਆ ਤਰੀਕੇ ਨਾਲ ਰਹਿ ਰਿਹਾ। ਅੱਛਾ ਫੇਰ ਆ ਜਾਓ ਜੀ, ਹੁਣ ਇਨਸ਼ੋਰਸ ਆਉਂਦੇ, ਤੁਸੀਂ ਦੇਖੋ ਉਨੀ ਗੱਡੀ ਦੀ ਤੁਹਾਨੂੰ ਕਿਸ਼ਤ ਨੀ ਆਉਂਦੀ, ਕਿਸ਼ਤਾਂ ਲੈ ਲਓ ਜਿੰਨੀ ਇਨਸ਼ੋਰਸ ਆ, ਕੋਈ ਪੁੱਛਣ ਵਾਲਾ ਹੈ ਨੀ ਹੈ ਜੀ। ਫਿਰ ਹੁਣ ਆਪਾਂ ਆਪਾਂ ਤੇਲ ਦਾ ਲੈ ਲਓ, ਹੁਣ $30 ਤੋਂ ਥੱਲੇ ਬੈਰਲ ਹੈ ਜੀ, ਜਦੋਂ $110 ਨੂੰ ਬੈਰਲ ਸੀ ਉਦੋਂ ਗੈਸ ਸੀਗੀ 135-140 ਸੈਂਟ ਨੂੰ, ਹੁਣ $30 ਤੋਂ ਥੱਲੇ ਆ, ਹੁਣ ਹੈਗੀ 80 ਸੈਂਟ ਨੂੰ ਜੀ, ਕੋਈ ਪੁੱਛਣ ਵਾਲਾ ਹੈ ਨੀ ਗਾ ਇਹਨਾਂ ਨੂੰ, ਹੁਣ ਕਰਿਆ ਕੀ ਜਾਵੇ, ਮਤਲਬ ਐਸਾ ਉਹਨਾਂ ਦਾ ਇਹਨਾਂ ਨੇ ਲੋਕਾਂ ਦਾ ਜਿਹੜਾ ਮਤਲਬ ਜਾਣ ਵਾਸਤੇ ਇਹਨਾਂ ਨੇ ਛੱਡਣਾ ਨੀ ਹੈਗਾ ਜੀ, ਪਰ ਇੱਕ ਹੁਣ ਜਿਹੜੀ ਚੀਜ਼ ਹੈ ਨਾ ਉਹ ਉੱਭਰ ਕੇ ਆ ਰਹੀ ਆ, ਵੀ ਇਹ ਡਿਮਾਂਡ ਕਰੋ ਵੀ ਜਿਹੜਾ ਸੈਚਡੇ ਜਾਂ ਸੰਡੇ ਆ ਉਹ ਟੋਟਲੀ ਬੰਦ ਹੋਣਾ ਚਾਹੀਦਾ ਐਵਰੀਥਿੰਗ ਜੀ, ਥੋੜਾ ਪਤਾ ਜੇ ਲੋਕਾਂ ਨੂੰ ਇਸ ਗੱਲ ਦੀ ਸ਼ਾਂਤੀ, ਇਹਨਾਂ ਗੱਲਾਂ 'ਚ ਥੋੜੇ ਵਿਚਾਰ ਦਿਓ ਬਾਈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਦੇਖੋ ਜਿਹੜੀ ਇਸੈਂਸ਼ੀਅਲ ਸਰਵਿਸਿਸ ਹੈਗੀ ਆ ਉਹ ਹੁਣ ਦੇਖੋ, ਜੇ ਅਸੀਂ ਅੱਜ 15-15, 20-20 ਦਿਨ 30-30 ਦਿਨ ਸਿਰਫ ਇਸੈਂਸ਼ੀਅਲ ਸਰਵਿਸਿਸ ਨਾਲ ਕੱਟ ਰਹੇ ਹਾਂ, ਤੇ ਐਟਲੀਸਟ ਸੰਡੇ ਜਿਹੜਾ ਹੈ ਜੀ ਉਹ ਬਿਲਕੁਲ ਇਸੈਂਸ਼ੀਅਲ ਸਰਵਿਸਿਸ ਹੀ ਆਨ ਹੋਣੀਆਂ ਚਾਹੀਦੀਆਂ, ਬਾਕੀ ਆਫ ਹੋਣਾ ਚਾਹੀਦਾ। ਸੋ ਸੰਡੇ ਓਨਲੀ ਇਸੈਂਸ਼ੀਅਲ ਸਰਵਿਸਿਸ ਸ਼ੁੱਡ ਬੀ ਆਨ। ਹਾਂਜੀ, ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ, ਸੁਖਵਿੰਦਰ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਵੀ ਤੁਹਾਡੀ ਆਹੀ ਮੈਂ ਗੱਲ ਜਿਹੜੇ ਭਾਈ ਸਾਹਿਬ ਵੀ ਕਰ ਰਹੇ, ਮੈਂ ਉਹੀ ਸੁਣ ਰਿਹਾ ਸੀ, ਆਪਾਂ ਇਕੱਲਾ ਬੈਂਕਾਂ ਨੂੰ ਕਿਉਂ ਕਰ ਰਹੇ, ਸਾਰੇ ਪੈਸੇ ਕਮਾਉਂਦੇ ਸੀਗੇ ਜੀ, ਤੁਸੀਂ ਲਾ ਲਓ ਜਿੰਨੀਆਂ ਵੀ ਕੰਪਨੀਜ਼ ਹੈਗੀਆਂ ਸਾਰੇ ਆਟੋ ਬਿਜ਼ਨਸ, ਇੱਕਦਮ ਵੀ ਤਾਂ ਨਹੀਂ ਹੋ ਗਿਆ, ਕੱਲ੍ਹ ਤੱਕ ਤਾਂ ਇੱਥੇ ਲਾਈਨਾਂ ਲੱਗੀਆਂ ਹੁੰਦੀਆਂ ਬਿਜ਼ਨਸ ਵਿੱਚ, ਇੰਨੀਆਂ ਬ੍ਰਾਂਚਾਂ ਖੁੱਲਦੀਆਂ, ਇੰਨੀਆਂ ਖੁੱਲਦੀਆਂ, ਹਰ ਜਗ੍ਹਾ ਤੁਸੀਂ ਦੇਖੋ ਲਾਈਨਾਂ ਲੱਗੀਆਂ ਹੁੰਦੀਆਂ, ਬਹੁਤ ਆਲ ਕਾਇੰਡ ਆਫ ਬਿਜ਼ਨਸ, ਔਰ ਅੱਜ 10 ਦਿਨ ਵੀ ਨੇ ਇਹਨਾਂ ਕੋਲ ਕੱਟ ਹੋਏ ਸਾਰੇ, ਲੇਓਫਾ ਕਰਨਾ ਪਿਆ ਸਾਰਿਆਂ ਦਾ, ਹੱਥ ਤੰਗ ਹੋ ਗਿਆ, ਔਰ ਏਦਾਂ ਦੀ ਗੱਲ ਹੈ ਨਹੀਂ ਵੀ ਸਾਰੇ ਇੱਕਦਮ ਹੀ ਸਾਰੇ ਆਉਣ ਦਾ ਵਰਜ ਬੈਠੇ ਸੀ ਵੀ ਕੰਡੇ ਤੇ ਬੈਠੇ ਬੈਂਕਰਪਸੀ ਤੇ ਟੇਕਿੰਗ ਲੋਟ ਆਫ ਮਨੀ ਇੰਨੇ ਸਾਲ ਬਣਾਇਆ ਜਾਂ ਬਹੁਤ ਸਾਰੇ ਬਿਜ਼ਨਸ ਦੇ ਵਿੱਚ ਤੁਸੀਂ ਕਿਹਦਾ ਕਿਹਦਾ ਨਾਂ ਲਓਗੇ ਬੈਂਕਿੰਗ ਵੀ ਵਿੱਚ ਆ ਵਿੱਚ ਇੰਸ਼ੋਰੈਂਸ ਆ ਵਿੱਚ ਰੀਅਲ ਸਟੇਟ ਵਾਲੇ ਆ ਔਰ ਵਿੱਚ ਹੋਰ ਬਹੁਤ ਕੁਛ ਹੈਗਾ ਜਿਹੜੇ ਇਕਦਮ ਹੀ ਹੱਥ ਖੜੇ ਕਰਦੇ ਕਿ ਹੁਣ ਫਾਇਦਾ ਲਾ ਲਓ ਕਿਉਂਕਿ ਆਮ ਪਬਲਿਕ ਨੂੰ ਤੇ ਇਹ ਸਾਰੇ ਕਰੋਨੀ ਕੈਪੀਟਲਿਜ਼ਮ ਹੀ ਆ ਸਾਰਾ ਕੁਛ ਵੱਡੇ ਛੋਟੇ ਕੋਪਰੇਟ ਵੱਡੇ ਕੀ ਛੋਟੇ ਵੀ ਸੇਮ ਹੀ ਆ ਆਪਾਂ ਚਾਰ ਬੰਦੇ ਰੱਖੇ ਇੱਕ ਹਫ਼ਤੇ ਬਾਅਦ ਹੀ ਆਪਾਂ ਛੁੱਟੀ ਕਰ ਦਿੰਦੇ ਨਹੀਂ ਵੀ ਅਸੀਂ ਨਹੀਂ ਫੋਰਡ ਕਰ ਸਕਦੇ ਤੁਸੀਂ ਮਹੀਨਾ ਵੀ ਨਹੀਂ ਕੱਢ ਸਕਦੇ ਜਦ ਵੀ ਸਰ ਤੁਸੀਂ ਵੀ ਤਾਂ ਰਨ ਕਰ ਹੀ ਰਹੇ ਹਾਂ ਔਰ ਤੁਹਾਡੇ ਵਰਗੇ ਬਹੁਤ ਹੈਗੇ ਹੋਰ ਬਿਜ਼ਨਸ ਸਮਾਲ ਬਿਜ਼ਨਸ ਦੀ ਮੈਂ ਗੱਲ ਕਰਦਾ ਕਿ ਸਾਰੇ ਹੁਣ ਬਸ ਆਪੋ ਆਪਣਾ ਬੰਦ ਕਰਕੇ ਬਹਿ ਗਏ ਕਿ ਨਹੀਂ ਜੀ ਹੁਣ ਇੱਧਰੋਂ ਫਾਇਦਾ ਲਓ ਜਿੱਧਰੋਂ ਵੀ ਲੈ ਸਕਦੇ ਹਾਂ ਲੇਕਿਨ ਕੋਈ ਕੰਟਰੀਬਿਊਟ ਨਹੀਂ ਕਰ ਰਿਹਾ ਬਹੁਤ ਘੱਟ ਆ ਇਕੱਲੀ ਬੈਂਕਿੰਗ ਕਿਉਂ ਬਹੁਤ ਬਹੁਤ ਸਾਰਾ ਬਹੁਤ ਸਾਰੇ ਬਿਜ਼ਨਸ ਸਾਰੇ ਇੱਦਾਂ ਦੇ ਆ ਪਹਿਲਾਂ ਤੁਸੀਂ ਦੇਖੋ ਪਹਿਲਾਂ ਤਾਂ ਗੱਡੀਆਂ ਆ ਰਹੀਆਂ ਲਓ ਮਸਤੀ ਆ ਰਹੀ ਰੇਂਜ ਰੋਵਰ ਲੈ ਲਈ ਆਹ ਲੈ ਲਈ ਇੱਕ ਬਰਾਂਚ ਉੱਥੇ ਖੁੱਲਦੀ ਇੱਕ ਹੋਰ ਖੁੱਲਦੀ ਸਾਡੇ ਇੰਨੇ ਸਟੋਰ ਸਾਡਾ ਹੁਣ ਸਾਰੇ ਸਾਰੇ ਇਸ ਲਾਈਨ 'ਚ ਲੱਗ ਗਏ ਅਸੀਂ ਸਾਰੇ ਔਖੇ ਹਾਂ ਜੀ ਵੀ ਕੈਂਟ ਸਰਵਾਈਵ ਸਾਨੂੰ ਪੈਸੇ ਚਾਹੀਦੇ ਆ ਸਾਨੂੰ 40,000 ਨਾ ਸਾਡਾ ਨਹੀਂ ਸਾਨੂੰ $400,000 ਦੋ ਸੋ ਦੇਰ ਇਜ਼ ਸਮਥਿੰਗ ਬੜੇ ਗੈਪਸ ਹੈਗੇ ਜੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਦੇਖਣ ਦੀ ਲੋੜ ਆ ਥੈਂਕ ਯੂ ਵੈਰੀ ਮੱਚ ਇਹਦੇ ਨਾਲ ਤੁਸੀਂ ਡਿਸਐਗਰੀ ਵੀ ਕਰ ਸਕਦੇ
ਨਹੀਂ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਜੀ ਮੈਂ ਸੁਖਮਿੰਦਰ ਜੀ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਐਂਡ ਥੈਂਕ ਯੂ ਤੁਸੀਂ ਚਲੋ ਸਾਨੂੰ ਵੀ ਐਪਰੀਸ਼ੀਏਟ ਕੀਤਾ ਕਿ ਅਸੀਂ ਮੀਡੀਆ ਦੇ ਤੌਰ 'ਤੇ ਸਰ ਦੇਖੋ ਅਸੀਂ ਤਾਂ ਖੜ੍ਹੇ ਹਾਂ ਕਾਇਮ ਹੋ ਕੇ ਖੜ੍ਹੇ ਹਾਂ ਔਰ ਇਹ ਮੌਕਾ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਕਮਿਊਨਿਟੀ ਨੀਡਸ ਅਸ ਮੋਰ ਦੈਨ ਐਵਰ ਕਿਉਂਕਿ ਇਸ ਵੇਲੇ ਐਕੂਰੇਟ ਔਰ ਟਾਈਮਲੀ ਇਨਫੋਰਮੇਸ਼ਨ ਦੀ ਅਸੀਂ ਸਾਡੀ ਟੀਮ ਦਾ ਮੋਟੋ ਸ਼ੁਰੂ ਤੋਂ ਵੀ ਇਹੀ ਰਿਹਾ ਪਰ ਅਸੀਂ ਹੋਰ ਵੀ ਜ਼ਿਆਦਾ ਕਿ ਕਮਿਊਨਿਟੀ ਨੂੰ ਇਸ ਵੇਲੇ ਐਕੂਰੇਟ ਅਤੇ ਟਾਈਮਲੀ ਇਨਫੋਰਮੇਸ਼ਨ ਚਾਹੀਦੀ ਹੈ ਕੱਲ ਜਿਸ ਤਰ੍ਹਾਂ ਹੁਣ ਲੋਕ ਸਾਨੂੰ ਬਾਹਰ ਪੁੱਛ ਰਹੇ ਨੇ ਕਿ ਜੀ ਇੰਡੀਆ ਤੋਂ ਫਲਾਈਟਾਂ ਸੀ ਹੁਣੇ ਦੱਸ ਦਿੱਤਾ ਹੈ ਕਿ ਜੀ ਹੁਣ ਫਲਾਈਟ ਅਹਿਮਦਾਬਾਦ ਤੋਂ ਵੀ ਆਉਣੀ ਅੰਮ੍ਰਿਤਸਰ ਤੋਂ ਵੀ ਆਉਣੀ ਹੈ ਅਤੇ 15 ਫਲਾਈਟਾਂ ਹੋਰ ਆ ਰਹੀਆਂ ਕੀ ਉਹ ਸਾਰਿਆਂ ਨੂੰ ਲੈ ਕੇ ਆਉਣਗੀਆਂ ਨਹੀਂ ਲੈ ਕੇ ਆਉਣਗੀਆਂ ਉਹ ਬਿਲਕੁਲ ਕੁਸ਼ਚਨੇਬਲ ਹੈ ਪੈਸੇ ਵੀ ਜ਼ਿਆਦਾ ਕਈ ਲੋਕ ਕਹਿ ਰਹੇ ਨੇ ਕਿ ਜੀ $2,900 ਬੜਾ ਮਹਿੰਗਾ ਬਿਲਕੁਲ ਉਹਨਾਂ ਦਾ ਸਵਾਲ ਜਾਇਜ਼ ਆ $1,500 ਹੋਣਾ ਚਾਹੀਦਾ ਲੇਕਿਨ ਟਾਈਮਲੀ ਔਰ ਐਕੂਰੇਟ ਇਨਫੋਰਮੇਸ਼ਨ ਜਿਹੜੀ ਹੈ ਲੋਕਾਂ ਨੂੰ ਬਿਲਕੁਲ ਚਾਹੀਦੀ ਹੈ ਲੋਕ ਦਵਾਈਆਂ ਖਾ ਖਾ ਕੇ ਟ੍ਰਬਲ 'ਚ ਹੋ ਰਹੇ ਨੇ ਅਮੈਰੀਕਾ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਉਹ ਜਿਹੜੀ ਦਵਾਈ ਹੈਗੀ ਹੈ ਉਹ ਇੱਕ ਖਾ ਰਹੇ ਨੇ ਉਹ ਖਾਣੀ ਚਾਹੀਦੀ ਨਹੀਂ ਖਾਣੀ ਚਾਹੀਦੀ ਬਿਜ਼ਨਸ ਕਿਹੜਾ ਖੋਲ੍ਹਣਾ ਨਹੀਂ ਖੋਲ੍ਹਣਾ ਬੈਨੀਫਿਟ ਕਿੱਦਾਂ ਮਿਲ ਰਿਹਾ ਹੈਗਾ ਸੋ ਅਸੀਂ ਤਾਂ ਸਰ ਆਪਣਾ ਇਹ ਫਰਜ਼ ਵੀ ਸਮਝਦੇ ਹਾਂ ਔਰ ਬਹੁਤ ਧੰਨਵਾਦ ਵੀ ਕਰਦੇ ਹਾਂ ਵੀ ਕਮਿਊਨਿਟੀ ਇਸ ਵੇਲੇ ਬੜਾ ਐਪਰੀਸ਼ੀਏਟ ਕਰ ਰਹੀ ਹੈ ਔਰ ਦੂਸਰੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਯੈਸ ਜਿਹੜੇ ਅਸੀਂ ਔਰ ਇਕੱਲੇ ਬੈਂਕਾਂ ਦੀ ਅਸੀਂ ਬਿਜ਼ਨਸ ਹੀ ਸੀ ਮੈਂ ਤਾਂ ਕਾਰਪੋਰੇਟ ਜਗਤ ਦੀ ਗੱਲ ਕਰ ਰਿਹਾ ਸਾਰਾ ਕਾਰਪੋਰੇਟ ਜਗਤ ਨੂੰ ਇਕੱਠਾ ਹੋਣਾ ਚਾਹੀਦਾ ਜਿਸ ਵਿੱਚ ਟੈਲੀਕਾਮ ਸੈਕਟਰ ਹੈ ਚਾਹੇ ਕੋਈ ਫਾਈਨੈਂਸ਼ੀਅਲ ਸੈਕਟਰ ਹੈ ਚਾਹੇ ਕੋਈ ਗਰੋਸਰੀ ਸੈਕਟਰ ਹੈ ਮੈਂ ਤਾਂ ਸਾਰਿਆਂ ਦੀ ਗੱਲ ਕੀਤੀ ਅੱਜ ਕਿ ਜਿਹੜਾ ਵੀ ਕੋਈ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਮ ਲੋਕਾਂ ਦੀ ਮਦਦ ਕਰਨੀ ਚਾਹੀਦੀ ਇਹਦੇ ਵਿੱਚ ਸਮਾਲ ਬਿਜ਼ਨਸ ਵੀ ਜੋ ਵੀ ਕਰ ਸਕਦਾ ਜਿਹੜਾ ਨਹੀਂ ਕਰ ਸਕਦਾ ਉਹ ਠੀਕ ਹੈ ਹੁਣ ਦੇਖੋ ਜਿਹੜਾ ਹੁਣ ਰੈਸਟੋਰੈਂਟ ਮੈਂ ਤਾਂ ਕੋਈ ਰੈਸਟੋਰੈਂਟ ਨਹੀਂ ਚਲਾਉਂਦਾ ਪਰ ਮੈਂ ਉੱਦਾਂ ਗੱਲ ਕਰ ਰਿਹਾ ਵੀ ਰੈਸਟੋਰੈਂਟ ਜਿਨ੍ਹਾਂ ਦਾ ਹੁਣ ਟੋਟਲੀ ਬੰਦ ਹੋ ਗਿਆ ਉਹ ਬੰਦੇ ਹੁਣ ਵਿਚਾਰੇ ਕੀ ਕਰਨ ਵੀ ਰੈਸਟੋਰੈਂਟ ਭਾਜੀ ਬਿਲਕੁਲ ਹੀ ਬੰਦ ਹੋ ਗਿਆ ਟੇਕ ਆਊਟ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੈ ਕਿੱਦਾਂ ਕਰੀਏ ਹੁਣ ਆਪਣਾ ਫਰਨੀਚਰ ਸਟੋਰ ਹੈ ਫਰਨੀਚਰ ਸਟੋਰ ਹੁਣ ਜਿਹਦਾ ਬੰਦ ਹੋ ਗਿਆ ਉਹਨੂੰ ਤਾਂ ਆਪਣਾ ਠੀਕ ਹੈ ਅਗਲਾ ਕਹਿੰਦਾ ਜੀ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਤਾਂ ਕੱਢ ਲਵਾਂਗੇ ਕੱਲ੍ਹ ਇੱਕ ਫਿਜ਼ੀਓਥੈਰੇਪਿਸਟ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਜੀ ਮੈਂ ਜੂਨ ਤੱਕ ਤਾਂ ਸਰਵਾਈਵ ਕਰ ਲਾਂਗਾ ਮਾਰਚ ਤੋਂ ਬੰਦ ਪਿਆ ਸਾਰਾ ਕੁਛ ਮਾਰਚ ਅਪ੍ਰੈਲ ਮਈ ਜੂਨ ਬਟ ਜੇ ਜੂਨ ਤੋਂ ਅੱਗੇ ਹੋਇਆ ਤਾਂ ਮੈਨੂੰ ਪਰਮਾਨੈਂਟਲੀ ਸ਼ਟਡਾਊਨ ਕਰਨਾ ਪਏਗਾ ਕਿ ਮੈਂ ਫਿਰ ਆਪਣਾ ਕੋਈ ਡੈਂਟਲ ਕਲੀਨਿਕ ਹੈ ਸੋ ਕਈ ਬਿਜ਼ਨਸ ਦੀ ਸੀ ਅਲੱਗ ਅਲੱਗ ਹਾਲਾਤ ਨੇ ਜੀ ਹਾਂਜੀ ਮੈਂ ਸਾਡੇ ਸਪੋਂਸਰ ਲੈਲਵਾਂ ਨਾਲ ਦੀ ਨਾਲ ਇਸ ਸਮੇਂ ਸਵਾਗਤ ਕਰਨਾ ਚਾਹੁੰਦਾ ਹਾਂ ਕਮਲ ਪਾਟੀਆ ਜੀ ਦਾ ਕਮਲ ਜੀ ਵੈਲਕਮ ਸਰ ਹਾਊ ਆਰ ਯੂ
ਆਈ ਐਮ ਗੁੱਡ ਯੁਧਵੀਰ ਜੀ ਤੁਹਾਡੀ ਡਿਸਕਸ਼ਨ ਮੈਂ ਸੁਣ ਰਿਹਾ ਸਾਂ ਬਹੁਤ ਚੰਗਾ ਲੱਗਾ ਇਹਦੇ ਉੱਤੇ ਮੇਰੇ ਦਿਮਾਗ 'ਚ ਕੁਝ ਖਿਆਲ ਆਇਆ ਹੈ ਉਹ ਵੀ ਮੈਂ ਦੱਸਣਾ ਵਾਂ ਪਹਿਲੇ ਤੇ ਮੈਂ ਤੁਹਾਨੂੰ ਜ਼ਰਾ ਕੁ ਕਹਿ ਰਿਹਾ ਕਿ ਬਈ ਬੈਂਕ ਆਫ ਕੈਨੇਡਾ ਦੀ ਪਿਛਲੇ ਹਫ਼ਤੇ ਦੀ ਰਿਪੋਰਟ ਆਈ ਸੀ ਦੈਟ ਸੈਕਿੰਡ ਕੁਆਟਰ ਜਿਹੜਾ ਹੁਣ ਸ਼ੁਰੂ ਹੋ ਗਿਆ ਅਪ੍ਰੈਲ ਮੇ ਜੂਨ ਦਿਸ ਕੈਨ ਬੀ ਇਹਦੇ 'ਚ ਰਿਸੈਸ਼ਨ ਐਂਡ ਜੀ ਡੀ ਪੀ ਸ਼੍ਰਿੰਕ ਕਰ ਸਕਦੀ ਹੈ 15-30% ਲੇਕਿਨ ਇਹਦੇ 'ਚ ਚੰਗੀ ਨਿਊਜ਼ ਇਹ ਹੈਗੀ ਹੈ ਕਿ ਗਵਰਨਮੈਂਟ ਕਿਉਂਕਿ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਪਾ ਰਹੀ ਹੈ ਵੀ ਕੈਨ ਕਮ ਆਊਟ ਆਫ ਦੀ ਰਿਸੈਸ਼ਨ ਇਨ ਅ ਰੈਲੇਟਿਵਲੀ ਕੁਇਕਰ ਟਾਈਮ ਇਸ ਟਾਈਮ ਤੇ ਮੈਂ ਮੋਰਗੇਜ ਦੀ ਗੱਲ ਲਿਆਵਾਂਗਾ ਕਿ ਮੋਰਗੇਜ ਵਿੱਚ ਜਿਹੜਾ ਹੈ ਇਹ ਪਿਛਲੇ ਹਫ਼ਤੇ ਤੋਂ ਰੇਟ ਥੋੜੇ ਜਿਹੇ ਥੱਲੇ ਜਾਣੇ ਸ਼ੁਰੂ ਹੋਏ ਨੇ ਜਿਹੜੀ ਪਹਿਲੇ ਗਵਰਨਮੈਂਟ ਪਹਿਲੇ ਬੈਂਕਾਂ ਨੇ ਵੇਰੀਅੰਸ ਦੇਣਾ ਬੰਦ ਕਰਤਾ ਸੀ ਡਿਸਕਾਊਂਟ ਨਹੀਂ ਤਾਂ ਦਿੰਦੇ ਪਏ ਪ੍ਰਾਈਮ ਰੇਟ ਤੇ ਹੁਣ ਥੋੜਾ ਜਿਹਾ ਡਿਸਕਾਊਂਟ ਦੇ ਰਹੇ ਨੇ ਤੇ ਵੇਰੀਏਬਲ ਰੇਟ ਵੀ ਥੋੜਾ ਜਿਹਾ ਥੱਲੇ ਹੋਇਆ ਹੈ ਤੇ ਫਿਕਸ ਰੇਟ ਵੀ ਥੱਲੇ ਹੋਇਆ ਮੋਰਗੇਜ ਵਿੱਚ ਤੇ ਇਸ ਵੇਲੇ ਜਿਹੜਾ ਹੈ ਨਾ ਅਗਰ ਮੈਨੂੰ ਕਈ ਲੋਕੀ ਸਵਾਲ ਕਰਦੇ ਨੇ ਫੋਨ ਕਰਕੇ ਕਿ ਤੁਸੀਂ ਕੀ ਕਹਿੰਦੇ ਹੋ ਵੇਰੀਏਬਲ ਮੋਰਗੇਜ ਲਈ ਜਾਏ ਜਾਂ ਫਿਕਸ ਲਈ ਜਾਏ ਤੇ ਮੈਂ ਬਿਲਕੁਲ ਕਲੀਅਰਲੀ ਸਾਰਿਆਂ ਨੂੰ ਦੱਸਣਾ ਵਾਂ कि इस टाइम से वेरिएबल रेट मॉर्गेज लेनी चाहिए है, क्योंकि अगले 12 तो 18 महीने मैनू नहीं लगता कि कोई रेट ऑफ इंटरेस्ट बैंक ऑफ कैनेडा का बढ़ेगा। अगर बैंक ऑफ कैनेडा रेट ऑफ इंटरेस्ट नहीं बढ़ेगा तो वेरिएबल रेट जरा इस वेले प्राइम 2.45 के नेड़े तेड़े हैगा है, या थोड़ा जा होर घट भी मिल जाता है, वह ही लेना चाहिए। हाँ, सारे वास्ते नहीं है, अगर किसी वास्ते हो सकता फिक्स ही सूट की करे तो एवरी इंडिविजुअल इज डिफरेंट। हैविंग सेड दैट युधवीर जी, जेड़े भी लोकी मॉर्गेज लेना चाह रहे ने लै रहे ने, मैं सारे नू यही कहांगा बी केयरफुल, अपने कोल रिजर्व रखो। जिस तरह पहले हमें दो तरह कॉल आई हैं, या तुसी भी जिक्र किया कि सम बिजनेस आर सेइंग कि भई असी दो तरह महीने चला लेंगे उसके बाद सानू परमानेंटली शटडाउन करना पड़ेगा। ओही गाइडेंस ओही एडवाइस मैं मॉर्गेज वाले नू भी देंगे, जेड़ा मॉर्गेज लेना चाह रहे ने देंगे कि भई तुसी प्रॉपर्टी खरीदो मॉर्गेज लो, लेकिन इस तरह रहो कि तुहाडे कोल रिजर्व फंड होवे कि बाई चांस सिचुएशन होर तुहाडी खराब हो जाए तो यह ना होए कि तुहाडी सिचुएशन जड़ा है ना बहुत ही डायर हो जाए। इस तरह से थोड़े जे पैसे रखो अपने कोल, ऐसे हो गई इमीजिएट मॉर्गेज की गल। दूसरी जिन्ना गवर्नमेंट लेवल से काम हो रहा है, इंडिविजुअल जिन्ना कर रहे ने, ग्रुप जिन्ना कर रहे ने, कम्युनिटी नू सपोर्ट कर रहे ने, मेरी एक दो पॉइंट इत्थे होर ने जी युधवीर जी,
प्लीज प्लीज।
पहला पॉइंट है कि कॉरपोरेट जेड़े लार्ज कॉरपोरेट्स ने, जिस तरह कुछ लोगों ने किया है, अगर बिल्कुल टॉप से बैठे हुए कॉरपोरेट जेड़े ना सीईओज एंड सीएफओज एंड बिल्कुल टॉप लेवल से, वो अगर कह दें कि साड़ी एक साल की सैलरी या छह महीने की सैलरी वी डोंट टेक वी फोरगो, सो द कॉरपोरेशन हैव दैट मच मोर मनी फॉर द रेगुलर इंप्लॉइज। ऐसे आई एम सेइंग इट इन जनरल, एंड मैं छाती चौड़ी चर कह रहे इस तरह से कह रहे हाँ कि मैं अपनी पर्सनल लाइफ च एक्ट कर रहा हाँ। इस टाइम से युधवीर जी एक छोटी जी गल हो रही कि नॉट ओनली मनी पैसों की कमी नहीं, पैसों की कमी तो लोगों को आनी आनी है, होर भी असिस्टेंस चाहिए है, गाइडेंस चाहिए है, चाहे प्रोफेशनल गाइडेंस होवे या पर्सनल फ्रंट से एडवाइस होवे। असी सारे नू तुसी इन्ना काम कर रहे हो, असी सारे नू मिलके यह भी देनी पेगी, आई एम ओपन टू गिव एनी प्रोफेशनल एडवाइस ऑन मॉर्गेज, जिन्हों जिस वेले चाहिए हो मेरे को मॉर्गेज लो ना लो उस मैं कोई फर्क नहीं पैदा। दूजा पर्सनल लेवल से किसी कदे भी मैनू फोन करना हो, आई एम अवेलेबल टू डू वॉट एवर आई कैन एज एन इंडिविजुअल एट ऑल गिवन टाइम्स। युधवीर जी, I will like to close this with one thing.
Sure.
कि जो कुछ लोकी नहीं कर रहे, जिन्ना च वेदर इंस्टीट्यूट बैंक च गवर्नमेंट सानू जो कमियां नजर आंदियां पईयां ने, असी उहनां नू स्टडी करिए, लेकिन अपने आप नू मायूस ना होन दईए। वट एवर आई कैन डू, वट एवर असी दूजे वास्ते कर सकते हैं वो करते रहिए। वो इस वास्ते कम्यूनिटी बड़ी चाहिए है, साडा माइंड नैगेटिव नहीं रहेगा तो असी अपनी तरफों कम्यूनिटी की सेवा भी कर लाँगे। तो मैनू किसी ने कदे भी फोन करना है परसनल लेवल से, मेरा नंबर है 416-564-6267, कदे भी किसी चीज़ वास्ते भी फोन करना है, मैं कम्यूनिटी की सेवा वास्ते हाजिर आना वहाँ।
बहुत शुक्रिया जी, थैंक यू वेरी मच। तुहाडे कोलों एक वधिया पॉजिटिव संदेश मिलता है, बहुत वधिया सुझाव मिलते हैं कमल पाटिया साहब, इहदे लई असीं तुहाडे शुक्रगुजार है। और तुसीं जिद्दां कहा कि तुसीं आप कोई तनखाह इस वेले नहीं लै रहे,
मैं बिल्कुल इन्हें एक्नोलेज कर सकता है क्योंकि तुसी उस दिन एक गल कही सी मैंने पता है परमात्मा का दिता थोड़े को सारा कुछ है यू आर फाइनैशली वेरी गुड लेकिन थोड़ा वो जेस्चर जिहड़ा सगा कि जी कुसे नूं कोई खाना वगैरह चाहिए है तो तुसी कहा जी मेरी वाइफ और मेरी जिहड़ी डॉटर इन लॉ है थोड़ी नूं है वो बना के देगी वो यही चीज झलकाउंदी है कि थोड़े अंदर वो सेवा भाव है सो बहुत शुक्रिया कमल भाटिया साहब मॉर्गेज की कोई भी तुसी जानकारी लैनी है तो तुसी कमल भाटिया साहब नाल संपर्क कर सकते हो सर फोन नंबर अपना दिओ जी क्विकली
मेरा फोन नंबर है युद्धवीर जी 416-564-6267 एंड वंस अगेन खुश रहो खुशहाल रहो अपने आप नु सेव करो दूजियां दी सेवा करो
थैंक यू बहुत बहुत शुक्रिया जी
थैंक यू जी
थैंक यू प्रोग्राम साउथ एशियन पल्स प्राइम टाइम और समय हो गया हूं असी स्वागत करना चाहते हैं रियल स्टेट का कोई सवाल पीके सबरवाल पीके जी वेलकम सर हाउ आर यू
गुड मॉर्निंग जी युद्धवीर जी एंड गुड मॉर्निंग टू द लिसनर्स थैंक यू वेरी मच सर
वेलकम जी और पंकज जी थोड़ा भी बहुत बहुत स्वागत है वेलकम
थैंक यू सो मच युद्धवीर जी ते मेरी तरफ भी सब गुड मॉर्निंग जी
गुड मॉर्निंग सर और चाहे कमल भाटिया जी ने चाहे पीके जी ने भी एक महीने का रेंट माफ कर दिता अपने सारे टेनेंट्स नू सो जिहड़े स्मॉल बिजनेस परसनस ने वो कई जिन्हां कोल रूम है मैं नहीं कहिंदा हर स्मॉल बिजनेस की सेम सिचुएशन होगी पर जिन्हां कोल रूम हैगा और मैं कमल भाटिया साहब की गल नू अगे वधाउणा और पीके जी के विचार इस ते लवांगे और फिर ओपनिंग स्टेटमेंट्स भी है अज ट्रिप की रिपोर्ट आई है मैं थोड़ा उहदे ते भी सवाल पुछना चाहांगा पीके जी नू और पंकज जी नू ऑयल और इकोनॉमी दे बारे भी मेरे कुछ सवाल हजे बाकी ने पर पीके जी जिस तरह तुसी ऐलान किया है कि तुहाडे सारे टेनेंट्स नू तुसी एक महीने दे लई फ्री कर दिता सीगा कि जिहड़ा जिहड़ा को अफोर्ड कर सकदा उहदे विच जिहड़ा नहीं अफोर्ड कर सकदा उह ना करे सो जिहड़े स्मॉल बिजनेसिस ने जिहड़ा कोई अफोर्ड कर रहा है उह इस वेले मदद कर रहे ने तुहाडे कमेंट्स लैणा चाहांगा
जी सर मैं बड़ा जबरदस्त रिस्पॉन्स मिले मैं मेजोरिटी ऑफ मेरे टेनेंट्स ने कहा कि नहीं असी सारी सैलरी वगैरह पर मैं उन्होंने को लिख से प्रूफ हो गया कि मैंने तुम्हें प्रूफ दो जॉब थोड़ी चली गई या कि मिल रहा है तो मैं मतलब कि मेजोरिटी ने कहा जी वी आर ओके वी आर फाइन बड़ा चंगा लगे मैं बहुत ज्यादा मैं इस चीज का लगा कि ट्रूथफुल लेकिन कई लोग मिसयूज भी कर रहे हैं मैं पता है है एक मेरा टैलेंट जरा कि ना प्रूफ दे रहा ना उन्हें किराया दिता नहीं क्योंकि मैं कहता सीगा पर प्रूफ नहीं दे पा रहा तो कई लोग शरारत कर जाते हैं विचार ऐसी गल नहीं हैगी पर मैं कहूँगा यू हैव टू बी वेरी ट्रूथफुल अपने अंदर ही आदमी जो मर जाता झूठ बोल के खुद ही अपने अंदर खुद को किस तरह बर्दाश्त कर लेंदा खुद भी किस तरह बर्दाश्त कर लेंदा मैं समझ नहीं आती झूठ बोल के आदमी अपनी शक्ल भी शीशे के नहीं देख सकता मेरे हिसाब नाल ते अगर असं ट्रूथफुल रहिए अपनी अपनी जिम्मेवारियों नाल जिस तरह कमल भाटी जी कह के गए हैं कि असी जो कर सकते हैं बेस्ट तरीके कर दईए वो चंगा मैं तुम्हें एक छोटा जिहा एग्जाम्पल देना सिर्फ परसों मैं रमन ने बैठ के गल की कि असी $50,000 कलैक्ट करके असी फ्रंटलाइन वर्करस नूं दे दिंदे आ फंड रेजर इकट्ठा करने परसों असी 24 घंटे के अंदर मतलब परसों की गल है कल तक यू विल बी सरप्राइज अजे असी इहदा ऐलान ही नहीं किया ही नहीं लोकल थोड़े बंदों ने किया न्यू जन के एजेंट्स ने किया सेमक के एजेंट ने किया $37,000 साढ़े के इकट्ठे हो गए सिर्फ एक दिन के अंदर $37,000 इकट्ठे हो गए फंड रेजर जिहड़े कि असी 24 तरीक जाके पील रीजन जाके देंगे रमन सेमिक्स एंड पीके सबरा जाके देंगे मतलब कि मैं कहना कि तुसी एक कोशिश तो करो कि असी 50,000 किया हम सानू अज सवेरे रमन नाल गल हो रही थी कि मैं लगता है कि 50,000 तो भी ज्यादा हो जाएंगे असी ज्यादा कि ज्यादा दे के आवेंगे मतलब कि द मनी डजंट मैटर मच $10, $20, $50 वट एवर द जेस्चर और तुम्हारी तमन्ना तुम्हारे अंदर का जिन्हें कहना ना एक थोड़ी शांति मिलती करके कि मैं कुछ किया हैगा ऐ नहीं कि किसी ने $1,00,000 देता वो बड़ा वड्डा हो गया जिन्हें $20 वो बड़ा छोटा हो गया नो सर मैं लगता है कई बार $20 वाला भी $1,00,000 वाला तो ज्यादा वड्डा हो जाता है क्योंकि उसकी कैपेसिटी शायद उन्नी भी ना हो जिनी वो कर बैठा है राइट तो यह अभी कर रहे हैं तुम शायद रमन थोड़े गल की भी होगी तो अभी कर रहे हैं मैं तो अगर तुम मैं गल शुरू ही हुई तो मैं भी अगर कहो तो मैं एक मैसेज छोटा जहा दे दें अगर मैंने चाहो तो प्लीज
हाँ जी हाँ जी प्लीज प्लीज सर दो हाँ जी गो अहेड सर
ए अगर कोई करना चाहता है अंदर सिर्फ दो दिन में असं परसों फ्राइडे में उसे जाके दे देने ले जाके सारे पैसे अगर कोई भी अंदर जिन्हें भी $10,000-$50 जिन्ना भी करना चाहता है फंड रेजर फॉर फ्रंट लाइन वर्कर्स वास्ते पील जिला से अभी लोग कर रहे हैं जी अंदर साढ़ा 50,000 का टारगेट पूरा होने वाला है वह जाएगा जस्ट तुसी वो ट्रांसफर कर रहे हैं ई ट्रांसफर फंड रेजर एट टीम सबरवाल .com फंड रेजर @teamsabarwal.com या मेरा फोन नंबर करके मैं दस दो किन्ने देने तो अभी डिटेल भेज देंगे 647-299-4757 I repeat 647-299-4757 4757 ਦੇ ਉੱਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਉੱਥੋਂ ਮਤਲਬ ਡਿਟੇਲ ਚਲੇ ਜਾਏਗੀ, ਨਹੀਂ ਤਾਂ ਤੁਸੀਂ ਸੇਮਿਕਸ ਵਾਸਤੇ ਵੀ ਫੰਡ ਰੇਜ਼ਰ ਐਟ ਸੇਮਿਕਸ ਡੋਟ ਸੀ ਏ ਉੱਥੇ ਵੀ ਜਾ ਸਕਦੇ ਹੋ, ਜਿੱਧਰ ਮਰਜ਼ੀ ਮਤਲਬ ਕਨਫਿਊਜ਼ ਹੋਣ ਦੀ ਕੋਈ ਗੱਲ ਨਹੀਂ ਹੈਗੀ, ਜਿੱਥੇ ਮਰਜ਼ੀ ਤੁਸੀਂ ਕਰਦੇ ਹੋ ਫੰਡ ਰੇਜ਼ਰ ਐਟ ਸੇਮਿਕਸ ਡੋਟ ਸੀ ਏ ਜਾਂ ਫੰਡ ਰੇਜ਼ਰ ਐਟ ਟੀਮ ਸਬਰਵਾਲ ਡੋਟ ਕੋਮ ਜਾਂ ਮੈਨੂੰ ਫੋਨ ਕਰ ਲਓ 6472994757, ਕੋਈ ਫਰਕ ਨਹੀਂ ਪੈਂਦਾ ਚਾਹੇ 10 ਹੋਣ ਚਾਹੇ 50 ਹੋਣ, ਮਨੀ ਇਜ਼ ਮਨੀ, ਜੈਸਚਰ ਇਜ਼ ਜੈਸਚਰ, ਅਸੀਂ ਇਕੱਠੇ ਕਰ ਰਹੇ ਹਾਂ ਫੰਡ ਇਸ ਤਰ੍ਹਾਂ। ਐਂਡ ਯੈਸ, ਮੈਨੂੰ ਤਾਂ ਇੱਕ ਚੀਜ਼ ਹੋਰ ਲੱਗ ਰਹੀ ਹੈ ਯੁਧਵੀਰ ਜੀ ਕਿ ਇਸ ਪ੍ਰੋਬਲਮ ਦੇ ਅੰਦਰ ਇਨਸਾਨ ਇਨਸਾਨ ਦੇ ਬੜਾ ਕਰੀਬ ਨਹੀਂ ਆ ਗਿਆ, ਅਸੀਂ ਸੋਸ਼ਲ ਡਿਸਟੈਂਸਿੰਗ ਤਾਂ ਕਹਿ ਰਹੇ ਹਾਂ ਪਰ ਮਨ ਇੱਕ ਦੂਜੇ ਦੇ ਕਰੀਬ ਜ਼ਿਆਦਾ ਨਹੀਂ ਆ ਗਿਆ ਸਰ?
ਮੈਂ ਸਰ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ, ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਜਿਹੜੀ ਸਿਲਵਰ ਲਾਈਨਿੰਗ ਮੈਨੂੰ ਨਜ਼ਰ ਆਈ, ਐਜ਼ ਮਚ ਐਜ਼ ਆਰ ਹਾਰਟ ਗੋਜ਼ ਆਊਟ ਫਾਰ ਆਲ ਦੋਜ਼ ਹੂ ਹੈਵ ਲੋਸਟ ਦੇਅਰ ਲਾਈਵਸ, ਕਈ ਲੋਕਾਂ ਦਾ ਬੜਾ ਨੁਕਸਾਨ ਹੋਇਆ ਪਰਸਨਲ ਤੌਰ ਦੇ ਉੱਤੇ, ਲੇਕਿਨ ਜਿਹੜੀ ਚੰਗੀ ਚੀਜ਼ ਮੈਨੂੰ ਨਜ਼ਰ ਆਈ ਹੈ, ਮੈਂ ਪਹਿਲਾਂ ਵੀ ਇਸ ਗੱਲ ਨੂੰ ਦਾ ਧਾਰਨੀ ਸੀਗਾ ਕਿ 99% ਲੋਕ ਜਿਹੜੇ ਨੇ ਦੁਨੀਆ 'ਚ ਬਹੁਤ ਚੰਗੇ ਨੇ, ਪਰ ਮੈਂ ਆਪਣੀ ਚੀਜ਼ ਨੂੰ ਰਿਵਾਈਜ਼ ਕੀਤਾ ਪੀ ਕੇ ਜੀ ਕਿ 99% ਲੋਕ ਚੰਗੇ ਨਹੀਂ ਹੈ, 99.99% ਲੋਕ ਬਹੁਤ ਬਹੁਤ ਵਧੀਆ ਕੰਮ ਕਰਦੇ ਨੇ ਜੀ
ਜੀ ਜੀ ਜੀ ਜੀ।
ਔਰ ਮੈਂ ਚਾਹਾਂਗਾ ਕਿ ਡਿਸਕਸ਼ਨ ਦੇ ਵਿੱਚ ਅਸੀਂ ਪੰਕਜ ਜੀ ਨੂੰ ਸ਼ਾਮਲ ਕਰੀਏ। ਪੰਕਜ ਜੀ, ਤੁਹਾਡਾ ਇਸ ਤੇ ਕੀ ਕਮੈਂਟ ਆ ਓਵਰਆਲ ਜੋ ਚੱਲ ਰਿਹਾ ਇਸ ਵੇਲੇ, ਔਰ ਅਸੀਂ ਥੋੜੀ ਜੀ ਗੱਲਬਾਤ ਕਰ ਰਹੇ ਹਾਂ ਕਿ ਹਾਊ ਵੀ ਕੈਨ ਹੈਲਪ ਅਦਰ, ਔਰ ਫਿਰ ਮੈਂ ਆਇਲ ਔਰ ਇਕਨੋਮੀ ਤੇ ਵੀ ਸਵਾਲ ਪੁੱਛਣੇ ਆ ਜੀ। ਪੰਕਜ
ਜੀ ਸਾਰਿਆਂ ਦੀਆਂ ਗੱਲਾਂ ਸੁਣ ਕੇ ਹੀ ਮੈਂ ਸਿਰਫ ਖੁਸ਼ ਹੋ ਰਿਹਾ ਸੀਗਾ। ਐਕਚੁਅਲੀ ਤੁਸੀਂ ਬਿਲਕੁਲ ਸਹੀ ਕਿਹਾ, 99.99 ਜੋ ਵੀ ਤੁਸੀਂ ਵਰਡ ਯੂਜ ਕੀਤੇ ਨੇ ਸਾਰਿਆਂ ਦੇ ਦਿਲ ਚ ਇਸ ਵੇਲੇ, ਪੀ ਕੇ ਜੀ ਨੇ ਵੀ ਸਹੀ ਕਿਹਾ ਸੀ, ਵਾਕਈ ਲੋਕ ਕਰੀਬ ਆ ਗਏ ਨੇ। ਉਹ ਲੋਕ ਜਿਹੜੇ ਕਿ ਕਦੇ ਸੋਚਦੇ ਨਹੀਂ ਸੀ ਕਿ ਅਸੀਂ ਇਹਦੀਆਂ ਚੀਜ਼ਾਂ ਕਰੀਏ, ਉਹ ਲੋਕ ਵੀ ਕਰਨ ਲੱਗੇ ਹੋਏ ਨੇ। ਮਤਲਬ ਇਸ ਬਿਮਾਰੀ ਨੇ ਲੋਕਾਂ ਨੂੰ ਆਪਸ ਮਿਲਾ ਦਿੱਤਾ ਹੈ, ਇਸ ਬਿਮਾਰੀ ਨੇ ਬਹੁਤ ਕਰੀਬ ਲਿਆਉਂਦਾ ਹਰ ਬੰਦੇ ਨੂੰ ਆਪਸ, ਕਿਉਂਕਿ ਹਰ ਬੰਦਾ ਹੁਣ ਸਮਝ ਪਾ ਰਿਹਾ ਕਿ ਕੌਣ ਅਸਲੀ ਹੀਰੋ ਹੈ ਤੇ ਕੌਣ ਨਕਲੀ ਹੀਰੋ ਨੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਕਦੇ ਸੋਚਦੇ ਵੀ ਨਹੀਂ ਸੀਗੇ ਅਸੀਂ ਇਹ ਚੀਜ਼ਾਂ ਨੂੰ, ਜਿਵੇਂ ਕਹਿੰਦੇ ਨਾ ਬਿਨਾਂ ਸੋਚੇ ਸਮਝੇ ਜਿਵੇਂ ਅਸੀਂ ਉਹਨਾਂ ਨੂੰ ਲੈ ਲੈਂਦੇ ਸੀਗੇ, ਹੁਣ ਸਮਝ ਆ ਰਿਹਾ ਕਿ ਕਿਸ ਚੀਜ਼ਾਂ ਦੀ ਵੈਲਿਊ ਹੈਗੀ ਹੈ, ਕਿ ਕਿਵੇਂ ਕਿਵੇਂ ਸਾਨੂੰ ਕਿੰਨੀ ਕਿੰਨੀ ਵੈਲਿਊ ਕਰਨੀ ਚਾਹੀਦੀ ਹੈ। ਔਰ ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਮੈਂ ਜ਼ਿਆਦਾ ਬੋਲਦਾ ਨਹੀਂ ਇਹਨਾਂ ਚੀਜ਼ਾਂ 'ਤੇ, ਲੇਕਿਨ ਯੈਸ, ਮੈਂ ਵੀ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਮੈਂ ਉਸ ਤਰ੍ਹਾਂ ਸਪੋਰਟ ਕਰਨ ਨੂੰ ਤਿਆਰ ਹਾਂ, ਜਿੰਨਾ ਸਾਨੂੰ ਉੱਪਰ ਵਾਲੇ ਨੇ ਦਿੱਤਾ ਹੈ ਉਸ ਹਿਸਾਬ ਨਾਲ ਅਸੀਂ, ਕਿਉਂਕਿ ਮੈਂ ਇਹ ਕਹਾਂਗਾ ਪੀ ਕੇ ਜੀ, ਤੁਸੀਂ, ਮੈਂ, ਮੰਦੂਆ ਜੀ ਜਾਂ ਹੋਰ ਕਮਲ ਬਾਟੀਆ ਜੀ, ਜਿੰਨੇ ਵੀ ਲੋਕ ਹਾਂ, ਅਸੀਂ ਐਕਚੁਅਲੀ ਲੱਕੀ ਹਾਂ ਸਰ, ਜਿੰਨਾ ਸਾਨੂੰ ਉੱਪਰ ਵਾਲੇ ਨੇ ਦਿੱਤਾ ਹੈ ਅਸੀਂ ਲੱਕੀ ਹਾਂ। ਸੋ ਉਹ ਜੇ ਦਿੱਤਾ ਹੈ ਉਹ ਅਸੀਂ ਵੀ ਕਿਸੇ ਦੀ ਹੈਲਪ ਕਰ ਸਕੀਏ, ਇਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਹੋ ਸਕਦੀ।
ਬਿਲਕੁਲ ਜੀ, ਔਰ ਬਹੁਤ ਬਹੁਤ ਸ਼ੁਕਰੀਆ ਪੀ ਕੇ ਜੀ। ਮੇਰਾ ਤੁਹਾਨੂੰ ਸਵਾਲ ਹੈ, ਅੱਜ ਦੀ ਜਿਹੜੀ ਟ੍ਰਿਪ ਦੀ ਰਿਪੋਰਟ ਆਈ ਹੈ ਮੈਂ ਉਹ ਦੇਖ ਰਿਹਾ ਸੀਗਾ ਕਿ ਸੇਲਸ ਜਿਹੜੀ ਹੈ ਘਟੀ ਹੈ, ਨਵੀਆਂ ਲਿਸਟਿੰਗਸ ਬਹੁਤ ਘਟੀਆਂ ਨੇ, ਲੇਕਿਨ ਐਵਰੇਜ ਪ੍ਰਾਈਸ ਜਿਹੜੀ ਹੈ ਉਹ ਜ਼ਿਆਦਾ ਫਰਕ ਨਹੀਂ ਪਿਆ, ਬਲਕਿ ਮੈਂ ਪੀਲ ਰੀਜਨ 'ਚ ਦੇਖ ਰਿਹਾ ਸੀ ਟੋਰੋਂਟੋ 'ਚ ਤਾਂ ਥੋੜ੍ਹੀ ਜਿਹੀ ਘਟੀ ਹੈ, ਪੀਲ ਰੀਜਨ ਦਾ 2.2% ਵੱਧ ਗਈ ਹੈ ਪ੍ਰਾਈਸ, ਬਲਕਿ ਇਸ ਹਾਲਾਤ ਦੇ ਵਿੱਚ ਵੀ। ਇਹ 'ਤੇ ਕੀ ਕਮੈਂਟਸ ਨੇ?
ਬਿਲਕੁਲ, ਪ੍ਰਾਈਸ ਹੋ ਗਿਆ ਐਵਰੇਜ, ਜਿਹੜੀ ਪ੍ਰਾਈਸ ਹੈਗੀ ਉਹ 1.5% ਈਅਰ ਓਵਰ ਈਅਰ ਘਟੀ ਜਾਏਗੀ, ਨਾ ਦੇ ਬਰਾਬਰ ਹੈਗੀ, ਕਿਉਂਕਿ ਪੀਲ ਰੀਜਨ ਦੇ ਅੰਦਰ ਸਰ ਮਲਟੀਪਲ ਸਿਚੁਏਸ਼ਨ ਚੱਲ ਪਈ ਹੈ, ਕੱਲ ਪਰਸੋਂ ਤੱਕ ਮਲਟੀਪਲ ਦੇ ਅੰਦਰ ਆਫਰ ਗਈਆਂ ਨੇ, ਉਹਦੇ ਅੰਦਰ ਘਰ ਸਾਡੇ ਜਨ ਮਿਲ ਨਹੀਂ ਪਾਏ, ਔਰ ਜਿਹੜੀ ਲਿਸਟਿੰਗ ਸੀਗੀ ਵੀ ਉਹ ਮਚ ਮੋਰ ਦੈਨ ਆਸਕਿੰਗ ਪ੍ਰਾਈਸ ਵਿਕ ਗਈ। ਔਰ ਇਹ ਜਿਹੜੀ ਰਿਪੋਰਟ ਜਿਹੜੀ ਆਈ ਸੀ ਨਾ ਸਵੇਰੇ, ਅੱਜ ਆ ਰਹੀ ਜਿਹੜੀ ਹੁਣ ਵੀ, ਉਹ ਫਸਟ 17 ਡੇਜ਼ ਆਫ ਦਾ ਅਪ੍ਰੈਲ ਦੀ ਆਈ ਹੈ, ਲੇਕਿਨ ਅਗਰ ਤੁਸੀਂ ਸੈਕਿੰਡ ਵੀਕ ਆਫ ਅਪ੍ਰੈਲ ਦੀ ਸੇਲ ਗੱਲ ਕਰਦੇ ਹੋ ਤਾਂ 80% ਸੇਲ ਡਰੋਪ ਹੋਈ ਹੈ ਈਅਰ ਓਵਰ ਈਅਰ ਜੀ ਟੀ ਏ ਦੇ ਅੰਦਰ, ਲੇਕਿਨ ਪ੍ਰਾਈਜ਼ ਵਧੇ ਹੀ ਨੇ ਜੀ, ਘਟੇ ਨਹੀਂ ਹੈਗੇ। ਇਹ ਬੜਾ ਇੱਕ ਇੰਟਰਸਟਿੰਗ ਹੈਗਾ, ਕਿਉਂਕਿ ਇਨਵੈਂਟਰੀ ਲੈਵਲ ਮਾਰਕੀਟ 'ਚ ਹੈ ਹੀ ਨਹੀਂ, ਬਹੁਤ ਸਲੋ ਹੈ, ਬਹੁਤ ਲੋ ਹੈ ਇਨਵੈਂਟਰੀ ਲੈਵਲ, ਮਾਰਕੀਟ ਇਨਵੈਂਟਰੀ ਹੈ ਨਹੀਂ, ਤੇ ਨੈਚੁਰਲੀ ਜਿਹੜੇ ਇਸ ਤਰ੍ਹਾਂ ਜਿਹੜਾ ਬਾਇਰ ਹੈ ਸਰ, ਉਹ ਮੋਟੀਵੇਟਿਡ ਬਾਇਰ ਹੈ ਔਰ ਸੀਰੀਅਸ ਬਾਇਰ ਹੈ। ਪਹਿਲੇ ਕੀ ਹੁੰਦਾ ਸੀਗਾ ਕਿ ਅਗਰ 10 ਬਾਇਰ ਹੁੰਦੇ ਸੀਗੇ ਤਾਂ ਉਹਨਾਂ 'ਚੋਂ ਸੀਰੀਅਸ ਹੁੰਦੇ ਸੀ 4 ਜਾਂ 5, ਅੱਜ ਹੈਗੇ 10 ਅਗਰ ਬਾਇਰ ਨੇ ਤਾਂ 10 ਹੀ ਸੀਰੀਅਸ ਨੇ, ਔਰ ਉਹ ਇਸ ਹਾਲਾਤ ਦੇ ਅੰਦਰ ਜਿਹੜਾ ਮਾਰਕੀਟ ਲੈਣ ਜਾ ਰਿਹਾ ਉਹ ਬਹੁਤ ਹੀ ਸੀਰੀਅਸ ਹੈਗਾ ਜਿਹੜਾ ਜਾ ਰਿਹਾ ਹੈਗਾ, ਇਸ ਕਰਕੇ ਇਹ ਜਿਹੜੀ ਇਸ ਵਕਤ ਪ੍ਰਾਈਜ਼ ਦੇ ਉੱਤੇ ਫਰਕ ਨਹੀਂ ਪਿਆ, ਔਰ ਇਹ ਨਾ ਹੀ ਮੈਨੂੰ ਫਰਕ ਹੁੰਦਾ ਯੁਧਵੀਰ ਜੀ ਨਜ਼ਰ ਆ ਰਿਹਾ, ਕਿਉਂਕਿ ਜਿਸ ਤਰ੍ਹਾਂ ਇਹ ਖੁੱਲ੍ਹੇਗਾ ਨਾ ਸਭ ਕੁਛ, ਉਹਦੇ ਬਾਅਦ ਇਹ ਲੋ ਇੰਟਰਸਟ ਰੇਟ, ਗੌਰਮੈਂਟ ਦੀ ਫਾਈਨੈਂਸ਼ੀਅਲ ਹੈਲਪ, ਔਰ ਇਹ ਜਿਹੜਾ ਮੈਨ ਮੇਡ ਜਿਹੜਾ ਮੈਂ ਕਹਾਂਗਾ ਜਿਹੜਾ ਹਾਲਟ ਹੋਇਆ ਹੈਗਾ ਕੀਤਾ ਹੈਗਾ ਇਕੋਨਮੀ ਦੇ ਅੰਦਰ, ਮੈਨ ਮੇਡ ਹੀ ਹੈਗਾ ਕਿਉਂਕਿ ਖੁਦ ਹੀ ਅਸੀਂ ਰੋਕਿਆ ਹੈਗਾ, ਉਹ ਖੁੱਲੇਗਾ, ਇੰਪਲਾਇਮੈਂਟ ਦੁਬਾਰਾ ਆਉਣਗੀਆਂ, ਬਿਜ਼ਨਸ ਦੁਬਾਰਾ ਚੜਨਗੇ, ਨੌਕਰੀਆਂ ਗਈਆਂ ਨਹੀਂ ਹੈਗੀਆਂ ਫਿਰ ਲੱਗਣੀਆਂ ਨੇ ਸਾਰੀਆਂ, ਇਹ ਬਾਊਂਸ ਬੈਕ ਕਰੇਗਾ ਹੀ ਕਰੇਗਾ ਸਰ। ਔਰ ਸਭ ਤੋਂ ਵੱਡੀ ਗੱਲ ਹੈ ਇਮੀਗ੍ਰੇਸ਼ਨ, ਉਹਨੂੰ ਕੋਈ ਰੋਕ ਨਹੀਂ ਸਕਦਾ ਉਨਚਾਲੀ ਅੰਦਰ ਕਿ ਉਹ ਇਮੀਗ੍ਰੇਸ਼ਨ ਤੇ ਇਸ ਦੀ ਮਾਡਲ ਬਣਾ ਕੇ ਰੱਖੇਗੀ ਰੱਖੇਗੀ ਸਰ।
ਠੀਕ ਹੈ ਪੰਕਜ ਜੀ, ਜ਼ਿਆਦਾਤਰ ਇੱਕ ਬੜਾ ਸਵਾਲ ਇਹ ਹੈ ਕਿ ਤੁਸੀਂ ਕੱਲ੍ਹ ਬਹੁਤ ਸੋਹਣਾ ਐਕਸਪਲੇਨ ਕੀਤਾ ਇਹਦੇ ਬਾਰੇ, ਔਰ ਮੈਂ ਦੱਸਦਾਂ ਕਿ ਅੱਜ ਸ਼ਾਮ ਨੂੰ ਅਸੀਂ ਥੋੜ੍ਹੀ ਥੋੜ੍ਹੀ ਐਕਸਪਲੇਨੇਸ਼ਨ ਆਪਣੇ ਘਰ ਦੇ ਵਿੱਚ ਆਫਿਸ ਹੈਗਾ ਪੰਕਜ ਜੀ ਦਾ, ਘਰ ਦੇ ਵਿੱਚ ਆਫਿਸ ਹੈ ਪੀ ਕੇ ਜੀ ਦਾ, ਉੱਥੋਂ ਅੱਜ ਛੋਟੇ ਛੋਟੇ ਵੀਡੀਓਜ਼ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜੇ ਉਹ ਕਿਉਂਕਿ ਸ਼ਾਮ ਨੂੰ ਮਿਸ ਕਰਦੇ ਨੇ ਚੈਨਲ ਵਾਏ ਦੇ ਉੱਤੇ ਰਿਪੋਰਟ, ਜੇ 5-10 ਮਿੰਟ ਦੀ ਕੋਈ ਰਿਪੋਰਟ ਜਿਹੜੀ ਅੱਜ ਦੀ ਤਾਜ਼ਾ ਉਹ ਤੁਸੀਂ ਚੈਨਲ ਵਾਏ ਦੇ ਉੱਤੇ ਵੀ ਦੇਖੋਗੇ। ਪੰਕਜ ਜੀ ਤੁਹਾਡੀ ਰਿਪੋਰਟ ਕੱਲ੍ਹ ਆਇਲ ਦੀ ਆਈ ਹੈ, ਲੇਕਿਨ ਲੋਕਾਂ ਦਾ ਸਵਾਲ ਹੈ ਕਿ ਤੇਲ ਦੀਆਂ ਕੀਮਤਾਂ ਇੰਟਰਨੈਸ਼ਨਲ ਮਾਰਕੀਟ 'ਤੇ ਘੱਟ ਗਈਆਂ ਪਰ ਗੈਸ ਪੰਪ 'ਤੇ ਉਹਨਾਂ ਅਸਰ ਦੇਖਣ ਨੂੰ ਨਹੀਂ ਮਿਲਿਆ, ਅਸਰ ਹੋਇਆ ਪਰ ਉਹਨਾਂ ਅਸਰ ਨਹੀਂ। ਗੋਹੜ ਸਰ,
ਹੁੰਦਾ ਕੀ ਹੈ ਯੁੱਧਵੀਰ ਜੀ, ਜਦੋਂ ਅਸੀਂ ਪੈਟਰੋਲ ਪੰਪ ਗੈਸ ਪੰਪ ਦੀ ਗੱਲ ਕਰ ਰਹੇ ਹਾਂ ਨਾ, ਜਿੱਥੇ ਅਸੀਂ ਬਰਵਾਨ ਜਾਂਦੇ ਹਾਂ ਉੱਥੇ ਸਿਰਫ ਕਰੂਡ ਆਇਲ ਦਾ ਰੇਟ ਨਹੀਂ ਵੇਖਿਆ ਜਾਂਦਾ, ਉੱਥੇ 3-4 ਫੈਕਟਰ ਹੋਰ ਹੁੰਦੇ ਨੇ। ਕਰੂਡ ਆਇਲ ਇੱਕ ਫੈਕਟਰ ਹੈ, ਉਹਦੇ 'ਚ ਹੋਸ ਪ੍ਰਾਈਸ, ਉਹਦੇ 'ਚ ਬਾਅਦ ਉਹਦੀ ਰਿਫਾਈਨਰੀ 'ਚ ਜਾਂਦਾ, ਉਹ ਰਿਫਾਈਨ ਹੁੰਦਾ ਆਇਲ, ਉਸ ਤੋਂ ਬਾਅਦ ਉਹ ਫਿਰ ਟਰਾਂਸਪੋਰਟੇਸ਼ਨ ਦੀ ਕੋਸਟ ਹੈ ਉਸ 'ਚ, ਉਸ ਤੋਂ ਬਾਅਦ ਜਿਹੜਾ ਉੱਥੇ ਬੈਠਾ ਵਿਚਾਰਾ ਵੇਚਦਾ ਪਿਆ ਜਿਹਨੇ ਗੈਸ ਸਟੇਸ਼ਨ ਖੋਲਿਆ ਉਹਦਾ ਮਾਰਜਨ ਹੈ, ਉਸ ਤੋਂ ਬਾਅਦ ਗਵਰਨਮੈਂਟ ਦਾ ਵੀ ਮਾਰਜਨ ਹੈ, ਉਹਦੇ 'ਚ HST ਵਗੈਰਾ ਵੀ ਲੱਗਦਾ ਹੈ, ਟੈਕਸਿਸ ਵੀ ਲੱਗਦੇ ਨੇ। ਸੋ ਕਹਿਣ ਦੀ ਗੱਲ ਇਹ ਹੈ ਕਿ ਕਰੂਡ ਤਾਂ 4th or 5th ਹਿੱਸਾ ਰਹਿ ਗਿਆ ਉਹਦੇ 'ਚ, ਸੋ 19% ਇਫੈਕਟ ਦੇਖੇਗਾ ਤੁਹਾਨੂੰ, ਬਾਕੀ ਕੋਸਟ ਤਾਂ 19 ਪਈ ਹੋਈ ਹੈ ਨਾ ਜੀ, ਉਹ ਤਾਂ ਨਹੀਂ ਘਟੀ ਕੋਸਟ, ਰਿਫਾਈਨਰੀ ਦੀ ਵੀ ਕੋਸਟ ਹੋਈ ਹੈ, ਟਰਾਂਸਪੋਰਟੇਸ਼ਨ ਦੀ ਵੀ ਕੋਸਟ, ਬਲਕਿ ਵਧੀ ਹੋਵੇਗੀ ਟਰਾਂਸਪੋਰਟੇਸ਼ਨ ਦੀ ਕੋਸਟ, ਕਿਉਂਕਿ ਇਸ ਵੇਲੇ ਸਾਨੂੰ ਦਿੱਕਤਾਂ ਹੋ ਰਹੀਆਂ ਨੇ ਇੱਧਰ ਉੱਧਰ ਟਰਾਂਸਪੋਰਟ ਕਰਨ ਵਾਸਤੇ ਚੀਜ਼ਾਂ। ਸੋ ਅਤੇ ਜਿਹੜਾ ਉੱਥੇ ਬੈਠ ਕੇ ਜਿਹੜਾ ਕੰਮ ਕਰ ਰਿਹਾ ਉਹ ਵੀ ਆਪਦਾ ਮਾਰਜਨ ਥੋੜ੍ਹਾ ਜਿਹਾ ਵਧਾਉਣਾ ਚਾਹੇਗਾ, ਕਿਉਂਕਿ ਉਹਦੀ ਗੈਸ ਵੀ ਘੱਟ ਵਿਕਦੀ ਪਈ ਹੈ। ਹੁਣ ਤੁਸੀਂ ਮੇਰੇ ਖਿਆਲ ਬਹੁਤ ਘੱਟ ਲੋਕ ਹੋਣਗੇ ਜਿਹੜੇ ਜਿਹਨਾਂ ਦੀਆਂ ਕਾਰਾਂ ਘਰੇ ਖੜੀਆਂ ਨੇ, ਬੇਸਿਕਲੀ 1-1 ਮਹੀਨੇ ਤੋਂ ਗੈਸ ਹੀ ਨਹੀਂ ਭਰਵਾਈ ਤੁਸੀਂ, ਸੋ ਉਹਦੀ ਵੀ ਤਾਂ ਮਾਰਜਨ ਹੈ, ਉਹ ਜਿਹੜਾ ਗੈਸ ਸਟੇਸ਼ਨ ਖੋਲ੍ਹ ਕੇ ਬੈਠਾ ਹੋਇਆ ਹੈ ਤੁਹਾਡੇ ਵਾਸਤੇ 24 ਘੰਟੇ, ਉਹਦੇ ਕੋਲ ਤਾਂ ਗੈਸ ਭਰਵਾਉਣ ਨਹੀਂ ਕੋਈ ਆਉਂਦਾ ਪਿਆ, ਸੋ ਉਹਨੇ ਵੀ ਆਪਦਾ ਮਾਰਜਨ ਰੱਖਣਾ ਹੈ। ਸੋ ਇਹ ਮੰਨ ਕੇ ਚੱਲੋ ਤੁਸੀਂ ਕਿ ਕਰੋੜ ਦੀ ਵਜ੍ਹਾ ਨਾਲ ਇੰਨਾ ਇਫੈਕਟ ਨਹੀਂ ਆਏਗਾ, ਬਟ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਇਫੈਕਟ ਹੈ। ਇਸ ਵੇਲੇ ਅਸੀਂ 120-125 ਤੋਂ ਕਿੱਥੇ ਅਸੀਂ ਹੁਣ 70 cents ਤੇ ਬੈਠੇ ਹੋਏ ਹਾਂ ਜਿਹੜਾ ਗੈਸ ਵਿਕਦਾ ਪਿਆ। ਸੋ ਬੇਸਿਕਲੀ ਕਰੂਡ ਦੀ ਤਾਂ ਕੋਸਟ ਰਹੀ ਨਹੀਂ ਇਹਦੇ 'ਚ, ਕਰੂਡ ਤਾਂ ਪਾਣੀ ਤੋਂ ਵੀ ਸਸਤਾ ਹੋਣ ਵਾਲੀ ਸਿਚੁਏਸ਼ਨ ਹੈ, ਬਾਕੀ ਜਿਹੜੀ ਕੋਸਟ ਤੁਸੀਂ ਭਰਦੇ ਪਏ ਹੋ ਬੇਸਿਕਲੀ ਰਿਫਾਈਨਰੀ ਦੀ ਹੈ, ਟਰਾਂਸਪੋਰਟੇਸ਼ਨ ਦੀ ਹੈ, ਪੈਟਰੋਲ ਗੈਸ ਸਟੇਸ਼ਨ ਦੇ ਮਾਰਜਿਨ ਦੀ ਹੈ ਤੇ ਟੈਕਸਿਸ, ਉਹ ਚੀਜ਼ ਹੈ ਇਹਦੇ 'ਚ।
ਠੀਕ ਹੈ, ਓਵਰਆਲ 2020 ਬਾਰੇ ਤੁਸੀਂ ਕਹਿ ਰਹੇ ਹੋ ਕਿ ਮਾਰਕੀਟ ਥੋੜ੍ਹੀ ਠੀਕ ਰਹੇਗੀ, ਸੋ ਕੀ ਕੀ ਅਨੈਲਿਸਿਸ ਹੈ ਤੁਹਾਡਾ ਕਿ ਬਈ ਹੁਣ ਬੜੇ ਸਾਰੇ ਲੋਕ ਮੈਨੂੰ ਹੀ ਕਾਲ ਕਰ ਰਹੇ ਨੇ, ਉਹ ਪੁੱਛ ਰਹੇ ਨੇ ਕਿ ਜੀ ਇਹ ਘਰ ਇਸ ਵੇਲੇ ਖਰੀਦੀਏ ਨਾ ਖਰੀਦੀਏ, ਕੋਈ ਮਾਰਕੀਟ ਥੱਲੇ ਆਏਗੀ ਕਿੱਦਾਂ, ਕੀ ਪੋਜੀਸ਼ਨ ਹੈ ਤੁਹਾਡਾ, ਕੀ ਜਨਰਲ ਅਨੈਲਿਸਿਸ ਕੀ ਹੈ?
ਤੁਸੀਂ ਮੈਨੂੰ ਪੁੱਛ ਰਹੇ ਹੋ
ਮੇਰੇ ਕੋਲ ਪੁੱਛ ਰਹੇ ਜੀ ਤੁਸੀਂ? ਹੈਲੋ
ਸਰ, ਕਈ ਲੋਕ ਇਹ ਪੁੱਛ ਰਹੇ ਨੇ ਕਿ ਇਸ ਵੇਲੇ ਘਰ ਅਸੀਂ ਬਾਏ ਕਰੀਏ ਕਿ ਨਾ ਕਰੀਏ, ਕੀ ਪ੍ਰਾਈਸਿਸ?
ਥੋੜ੍ਹੇ ਜਿਹੇ ਕੰਪੈਰੀਜ਼ਨ ਦੇ, ਅਗਰ ਤੁਸੀਂ ਮੈਨੂੰ ਦੋਵਾਂ ਦੀ ਇਜਾਜ਼ਤ ਦਿਓ ਤੇ ਮੈਂ ਤੁਹਾਨੂੰ ਬੜੀ ਸੋਹਣੀ ਕੰਪੈਰੀਜ਼ਨ ਬਣਾ ਕੇ ਦਿੰਦਾ। 3 ਡਿਸੀਜਨ ਆਏ ਨੇ ਜੀ, ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀਗਾ 1981-82 ਜਿਹੜਾ ਬਹੁਤ ਵੱਡਾ ਰਿਸੈਸ਼ਨ ਸੀਗਾ ਰੀਸੈਂਟ ਟਾਈਮਸ ਦਾ, 1981-82, 2008-2009 ਦਾ ਸਭ ਤੋਂ ਬਿਗੈਸਟ ਮੰਨਿਆ ਜਾਏਗਾ। ਤੁਸੀਂ ਦੇਖੋ ਉਹ ਰਿਸਰਚ ਆਏਗਾ ਵਸਟ ਐਵਰ ਰਿਕਾਰਡਿਡ ਇਨ ਰੀਸੈਂਟ ਟਾਈਮ ਸੀਗਾ 81-82 ਦਾ, ਰਾਈਟ। ਅਨਇੰਪਲਾਇਮੈਂਟ ਉਹਦੀ 10 points ਵੱਧ ਗਈ ਸੀਗੀ, 15.7% ਤੱਕ ਚਲੀ ਗਈ ਸੀਗੀ, ਔਰ ਇਕੋਨਮੀ ਸ਼ਰੰਕ ਹੋਈ ਸੀ 6.4% ਦੇ ਆਸ ਪਾਸ। ਲੇਕਿਨ ਜਿਸ ਤਰ੍ਹਾਂ ਹੀ ਰਿਸੈਸ਼ਨ ਖਤਮ ਹੋਇਆ, ਸੇਲਸ MLA ਦੇ ਹਿਸਾਬ ਨਾਲ 31% ਵੱਧ ਗਏ ਸੀ, ਝਟਕਾ ਖਾ ਕੇ। ਦੂਸਰਾ ਲੈ ਲਓ 1992 ਦਾ ਰਿਸੈਸ਼ਨ, ਜਿਹਦੇ ਅੰਦਰ ਸੇਲ 46% ਵੱਧ ਗਈ ਸੀਗੀ, ਥੋੜ੍ਹਾ ਜਿਹਾ ਲੰਬਾ ਚੱਲਿਆ ਸੀਗਾ, ਲੇਕਿਨ ਉਹਦਾ 46%। ਹੁਣ ਅਗਰ 2008 ਦੀ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਕਰੀਏ, ਉਹਦੇ ਨਿਕਲਦੇ ਹੀ ਸੇਲਸ 24% ਵੱਧ ਗਈ। ਮੇਰਾ ਮਤਲਬ ਕਹਿਣ ਦਾ ਹੈਗਾ ਕਿ ਚਲੋ ਉਸ ਵਕਤ ਇਕੋਨਮੀ ਸ਼੍ਰਿੰਕ ਹੋਈ ਸੀ ਲਗਭਗ, ਪੰਕਜ ਜੀ ਮੈਨੂੰ ਕਲੀਅਰ ਕਰ ਦੇਣਗੇ ਕਿ ਉਹ 4.5% ਦੇ ਆਸ ਪਾਸ ਹੋਈ ਸੀ, ਤੇ 4.4 ਦੋਨੋਂ ਲਗਭਗ ਬਰਾਬਰ ਸੀ 81-82, 1992 ਤੇ 81-82 ਦੇ ਆਸ ਪਾਸ। ਲੇਕਿਨ ਇਸ ਵਾਰ ਕਹਿੰਦੇ ਨੇ ਕਿ ਜ਼ਿਆਦਾ ਸ਼੍ਰਿੰਕ ਹੋਏਗੀ 7% ਦੇ ਆਸ ਪਾਸ। ਲੇਕਿਨ ਇਸ ਵਾਰ ਖਾਸੀ ਪਤਾ ਕੀ ਹੈਗੀ, 81-82 ਦੇ ਆਸ ਬਾਅਦ ਇੰਟਰਸਟ ਰੇਟ ਵੱਧ ਕੇ 22% ਤੱਕ ਹੋ ਗਿਆ ਸੀ ਸਰ, 22%। ਇਸ ਵਕਤ ਕਿੱਥੇ ਚੱਲ ਰਿਹਾ? 2.5%। ਗੌਰਮੈਂਟ ਦੀ ਫੈਸਿਲਿਟੀਜ਼, ਗੌਰਮੈਂਟ ਵੱਲੋਂ ਹੈਲਪ, ਔਰ ਉਹਦੇ ਬਾਅਦ ਸੈਲਰੀ ਦੇ ਉੱਤੇ ਹੈਲਪ, ਜਿਸ ਤਰ੍ਹਾਂ ਮੈਨ ਮੇਡ ਗਿਆ ਅਨਇੰਪਲਾਇਮੈਂਟ ਜਿਹੜੀ ਦੁਬਾਰਾ ਵਾਪਿਸ ਆਏਗੀ, ਗੌਰਮੈਂਟ ਸਾਰੀ ਤਿਆਰ ਬੈਠੀ ਹੋਈ ਹੈ, ਪਹਿਲੇ ਤਿਆਰ ਸੀ ਬਿਲੀਅਨਸ ਆਫ ਡਾਲਰ ਲੈ ਕੇ, ਔਰ 2014 ਤਾਂ ਤਿਆਰ ਹੀ ਨਹੀਂ ਸੀਗਾ ਲੋਕ। ਇਹ ਚੀਜ਼ ਦੇਖਦੇ ਹੋਏ ਮੈਨੂੰ ਲੱਗਦਾ ਹੈ ਬਹੁਤ ਜ਼ਬਰਦਸਤ ਬਾਊਂਸ ਬੈਕ ਕਰੇਗਾ, ਬਟ ਇਨ ਸਟੇਜਿਸ। ਇਹ ਨਹੀਂ ਕੋਈ ਐਕਸਪੈਕਟ ਕਰੇ ਕਿ ਜੀ ਜੂਨ ਦੇ ਬਾਅਦ ਅਚਾਨਕ ਹੀ ਹੋ ਜਾਏਗਾ, ਨਾ, ਸਟੇਜ ਦੇ ਅੰਦਰ ਉਸ ਤੋਂ ਜ਼ਿਆਦਾ ਬਾਊਂਸ ਬੈਕ ਕਰੇਗਾ। ਇਹ ਮੇਰਾ ਅਨਾਲਿਸਿਸ ਹੈ ਜੀ, ਬਾਕੀ ਤਾਂ ਪੰਕਜ ਜੀ ਦੱਸਣਗੇ।
ਸਾਰੀ ਦੁਨੀਆ ਚ ਇਹ ਨੀ ਕਿ ਸਾਡੀ ਕੰਟਰੀ ਚ ਇਸ ਤਰ੍ਹਾਂ ਹੋ ਰਿਹਾ, ਠੀਕ ਹੈ ਸਾਡੀ ਕੰਟਰੀ ਚ ਬਹੁਤ ਜ਼ਿਆਦਾ ਹੈ ਜਿਹੜਾ ਕਿ ਹੈਲਪ ਕੀਤੀ ਗਈ ਹੈ ਵਿਚ ਇਜ਼ ਰੀਅਲੀ ਗੁੱਡ, ਬਟ ਬਾਕੀ ਕੰਟਰੀਆਂ ਚ ਵੀ ਸਟਿਮੂਲੇਸ਼ਨ ਦਿੱਤਾ ਜਾ ਰਿਹਾ ਹੈ। ਬਟ ਇੱਕ ਚੀਜ਼ ਸਾਡੀ ਕੰਟਰੀ ਚ ਬਹੁਤ ਅੱਛੀ ਹੋ ਰਹੀ ਹੈ ਕਿ ਜਿਹੜੇ ਲੋਕ ਘਰ ਬਹਿ ਗਏ ਨੇ, ਜਿਹਨਾਂ ਦੀਆਂ ਜੋਬਾਂ ਚਲੇ ਗਈਆਂ ਨੇ, ਉਹਨਾਂ ਨੂੰ ਫਿਰ ਵੀ ਪੈਸਾ ਆਉਂਦਾ ਪਿਆ। ਉਹਨਾਂ ਨੂੰ ਉਹ ਦਿੱਕਤ ਨਹੀਂ ਆਈ ਕਿ ਜੋਬ ਚਲੀ ਗਈ ਹੈ ਜੀ, ਹੁਣ ਕਿੱਥੋਂ ਖਰਚਾ ਚੱਲੇਗਾ, ਬੈਂਕਰਪਸੀ ਕਰਨੀ ਪਏਗੀ। ਉਹ ਬੈਂਕਰਪਸੀਆਂ ਰੋਕ ਦਿੱਤੀਆਂ ਉਹਨਾਂ ਨੇ। ਹੁਣ ਹੋਏਗਾ ਕਿ ਜਿਵੇਂ ਹੀ ਇਕਾਨਮੀ ਸਟਾਰਟ ਹੋਏਗੀ, ਧੀਰੇ ਧੀਰੇ ਲੋਕ ਵਾਪਿਸ ਕੰਮ ਤੇ ਚਲੇ ਜਾਣਗੇ, ਲੇਕਿਨ ਕੋਈ ਬੈਂਕਰਪਸੀ ਦੀ ਤਰਫ਼ ਨਹੀਂ ਗਿਆ। ਕਿਸੇ ਦੀਆਂ ਕਿਸ਼ਤਾਂ ਜਿਹੜੀਆਂ ਨੇ, ਜੋ ਵੀ ਨੇ ਪੈਸੇ ਦੇ ਰਹੇ ਨੇ ਕਿਸੇ ਨੂੰ ਜਾਂ ਖਾਣ ਪੀਣ ਨੂੰ, ਉਹ ਚੀਜ਼ਾਂ ਉਹਨਾਂ ਕੋਲ ਹਲੇ ਵੀ ਹੈਗੀਆਂ। ਸੋ ਆਉਣ ਵਾਲੇ ਟਾਈਮ 'ਚ ਹੋਏਗਾ ਕਿ ਜਦੋਂ ਇਕਾਨਮੀ ਧੀਰੇ ਧੀਰੇ ਇੰਪਰੂਵ ਹੋਣੀ ਸ਼ੁਰੂ ਹੋਵੇਗੀ, ਉਸ ਲਈ ਫਿਰ ਹਾਊਸਿੰਗ ਮਾਰਕੀਟ ਵੀ ਨਾਲ ਨਾਲ ਇੰਪਰੂਵ ਹੋਵੇਗੀ। ਬਿਲਕੁਲ ਸਹੀ,
ਬਿਲਕੁਲ।
ਅੱਛਾ, ਮੈਂ ਤੁਹਾਡੇ ਦੋਨਾਂ ਦੇ ਵਿਚਾਰ ਲੈਣਾ ਚਾਹਾਂਗਾ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਅੱਜ ਜੋ ਮੇਜਰ ਅਨਾਊਂਸਮੈਂਟ ਕੀਤੀ ਹੈਗੀ ਆ, ਪੰਕਜ ਜੀ ਸਟਾਰਟਿੰਗ ਵਿਦ ਯੂ ਐਂਡ ਦੈਨ ਪੀਕੇ ਜੀ ਆਲਸੋ, ਸਟੂਡੈਂਟਸ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਜਿਹਨਾਂ ਨੂੰ ਜੋਬ ਨਹੀਂ ਸੀ ਮਿਲ ਕਰ ਪਾ ਰਹੇ ਇਸ ਬਾਰੇ, ਇਸ COVID-19 ਦੀ ਵਜ੍ਹਾ ਦੇ ਨਾਲ, $1,250 ਮੇ, ਜੂਨ, ਜੁਲਾਈ ਔਰ ਅਗਸਤ, ਚਾਰ ਮਹੀਨੇ ਤੱਕ ਉਹਨਾਂ ਨੂੰ $1,250 ਪਰ ਮਹੀਨੇ ਸਟੂਡੈਂਟਸ ਨੂੰ ਮਿਲੇਗਾ, ਮੇ, ਜੂਨ, ਜੁਲਾਈ ਔਰ ਅਗਸਤ, ਜੇ ਇਸ ਕੋਵਿਡ ਦੇ ਕਾਰਨ ਤੁਸੀਂ ਸਟੂਡੈਂਟਸ ਜਿਹੜੇ ਜੋਬ ਨਹੀਂ ਲੈ ਪਾ ਰਹੇ। ਜਿਹੜੇ ਸਟੂਡੈਂਟਸ ਘਰ ਦੇ ਵਿੱਚ ਇਸ ਲਈ ਬੈਠੇ ਨੇ ਕਿ ਕਿਸੇ ਦੀ ਟੇਕ ਕੇਅਰ ਕਰਨ ਲਈ ਉਹਨਾਂ ਨੂੰ ਘਰ ਬੈਠਣਾ ਪੈ ਗਿਆ ਕਿ ਜੀ ਕੋਈ ਟੇਕ ਕੇਅਰ ਕਰ ਰਹੇ ਨੇ ਕਿਸੇ ਦੀ, ਪਰਸਨਲ ਵਿਦ ਡਿਸੇਬਿਲਿਟੀ, ਕੋਈ ਡਿਸੇਬਿਲਿਟੀ ਵਾਲਾ ਬੰਦਾ ਕੁਛ ਹੈ, ਤੇ ਉਹਨਾਂ ਨੂੰ $1,700 ਤੱਕ ਪ੍ਰਧਾਨ ਮੰਤਰੀ ਜੀ ਨੇ ਅਨਾਊਂਸ ਕੀਤਾ। ਪੰਕਜ ਜੀ ਕਿਸ ਤਰ੍ਹਾਂ, ਠੀਕ ਹੈ ਅਨਾਊਂਸਮੈਂਟ ਇਹ?
ਸਰ ਦੇਖੋ, ਸਟੂਡੈਂਟਸ ਨੂੰ ਮੈਨੂੰ, ਮੈਂ ਦੇਖ ਰਿਹਾ ਸੀਗਾ, ਮੈਂ ਰੇਡੀਓ ਤੇ ਆ ਗਿਆ ਸੀ, ਮੇਰੇ ਖਿਆਲ 78,000 ਤਾਂ ਗਵਰਨਮੈਂਟ ਹੀ ਸਟੂਡੈਂਟ ਹਾਇਰ ਕਰ ਰਹੀ ਹੈ, ਰਾਈਟ? ਇਹ ਵੀ ਨਿਊਜ਼ ਹੈ ਉਹਦੇ ਨਾਲ। ਇਹ ਬਹੁਤ ਅੱਛੀ ਚੀਜ਼ ਹੋ ਰਹੀ ਹੈ ਮੇਰੇ ਖਿਆਲ। ਆਈ ਡੋਂਟ ਨੋ ਇਹ ਕਿਸੋ ਕਿਸੋ ਆਈਡੀਆ ਆ ਰਹੇ ਨੇ ਇਹਨਾਂ ਨੂੰ, ਔਰ ਕਿਵੇਂ ਮਾਰਕੀਟ ਨੂੰ ਇਹ ਸਟਿਮੂਲੇਸ਼ਨ ਕਰਨਗੇ, ਕਿਵੇਂ ਹੱਥ 'ਚ ਪੈਸਾ ਦੇ ਰਹੇ ਨੇ ਹਰ ਘਰ 'ਚ। ਹੁਣ ਵਿਚਾਰੇ ਸਟੂਡੈਂਟ ਜਿਹੜੇ ਹੁੰਦੇ ਸੀਗੇ, ਜਿਹੜੇ ਮਤਲਬ ਜਦੋਂ ਸਮਰ ਜੋਬਸ ਵਗੈਰਾ ਕਰਨ ਜਾਂਦੇ ਹੀ ਨੇ, ਉਹਨਾਂ ਦਾ ਅੱਗੇ ਆਪਦਾ ਐਕਸਪੀਰੀਅੰਸ ਹੁੰਦਾ, ਉਹ ਵੀ ਪੈਸਾ ਕਮਾਉਂਦੇ ਨੇ, ਉਹਨਾਂ ਨੂੰ ਵੀ ਪੈਸਾ ਚਾਹੀਦਾ। ਬਹੁਤ ਸਾਰੇ ਸਟੂਡੈਂਟ ਤਾਂ ਵਿਚਾਰੇ ਪੈਸਾ ਕਮਾ ਕੇ ਫਿਰ ਯੂਨੀਵਰਸਿਟੀ ਦੀਆਂ ਫੀਸ ਭਰਦੇ ਨੇ। ਸੋ ਇਹ ਉਹਨਾਂ ਦੇ ਹੱਥ 'ਚ ਪੈਸਾ ਦਿੱਤਾ ਗਿਆ ਕਿ ਓਕੇ ਤੁਹਾਨੂੰ ਜੋਬ ਨਹੀਂ ਮਿਲਦੀ ਪੀ ਐਨ ਦੀ ਵਜ੍ਹਾ ਨਾਲ, ਤਾਂ ਇਹ ਨਾ ਸੋਚੋ ਕਿ ਤੁਹਾਡੀ ਯੂਨੀਵਰਸਿਟੀ ਦੀ ਫੀਸ ਕਿੱਥੋਂ ਆਵੇਗੀ ਜਾਂ ਯੂਨੀਵਰਸਿਟੀ ਦਾ ਖਰਚਾ ਕਿਵੇਂ ਚੱਲੇਗਾ, ਅਸੀਂ ਪੈਸਾ ਦਿੰਦੇ ਹਾਂ ਤੁਹਾਨੂੰ। ਸੋ ਬਹੁਤ ਹੀ ਅੱਛੀ ਤਰ੍ਹਾਂ ਇਹਨਾਂ ਨੇ ਹੈਂਡਲ ਕੀਤਾ ਹੈ, ਔਰ ਇਹ ਸਾਰਾ ਕੁਝ ਐਕਚੁਅਲੀ ਤੁਸੀਂ ਇਕੋਨਮੀ ਨੂੰ ਹੀ ਸਟਿਮੂਲੇਟ ਕਰ ਰਹੇ ਹੋ। ਜਦੋਂ ਤੁਸੀਂ ਪੈਸਾ ਥੱਲੇ ਦੇ ਰਹੇ ਹੋ, ਇਹ ਨਾ ਸੋਚੋ ਕਿ ਕਿਸੇ ਨੂੰ ਇਹ ਫਾਲਤੂ ਮਿਲਦਾ ਪਿਆ, ਇਹਨੂੰ ਗਲਤ ਮਿਲਦਾ ਪਿਆ, ਇਹਨੂੰ ਨਹੀਂ ਦੇਣਾ ਚਾਹੀਦਾ ਉਹਨਾਂ ਨੇ ਕੁਛ, ਨਹੀਂ, ਹਰੇਕ ਦੀ ਆਪਦੀ ਨੀਡ ਹੈ, ਲੇਕਿਨ ਇਹ ਸਾਰਾ ਸਾਡੀ ਇਕੋਨਮੀ ਸਟਿਮੂਲੇਟ ਹੋ ਰਿਹਾ। ਉਹ ਤਰੀਕੇ ਲੱਭ ਰਹੇ ਨੇ ਐਕਚੁਅਲੀ ਕਿ ਕਿਵੇਂ ਕਿਵੇਂ ਅਸੀਂ ਇਕੋਨਮੀ ਨੂੰ ਸਟਿਮੂਲੇਟ ਕਰ ਸਕਦੇ ਹਾਂ, ਔਰ ਜਦੋਂ ਇਹ ਇਕੋਨਮੀ ਠੀਕ ਹੋਵੇਗੀ, ਜਦੋਂ ਇਹ ਕੋਵਿਡ ਦਾ ਖਤਮ ਹੋਵੇਗਾ, ਤਾਂ ਕਿਵੇਂ ਅਸੀਂ ਬਾਊਂਸ ਬੈਕ ਕਰ ਸਕਾਂਗੇ ਇਸ ਪੈਸੇ ਨਾਲ। ਉਹ ਵੀ ਇੱਕ ਇਹਦੇ 'ਚ ਬਹੁਤ ਵੱਡਾ ਰੀਜ਼ਨ ਹੈ ਦੇਣ ਦਾ, ਔਰ ਬਹੁਤ ਅੱਛੀ ਨਿਊਜ਼ ਹੈ ਜੀ ਰਵੀਰ ਜੀ, ਆਈ ਐਮ ਫੁੱਲੀ ਸਪੋਰਟਿੰਗ ਦਿਸ ਨਿਊਜ਼।
ਤੁਸੀਂ ਪੂਰੀ ਤਰ੍ਹਾਂ? ਹਾਂਜੀ ਪੀਕੇ ਜੀ,
ਬਹੁਤ ਵਧੀਆ ਜੀ। ਮੈਂ ਬਿਲਕੁਲ, ਮੈਂ ਖੁਦ ਬੜਾ ਖੁਸ਼ ਹੋ ਰਿਹਾ ਸੀਗਾ ਕਿ ਹਰ ਵਾਰ ਆਉਂਦੇ ਨੇ ਉਹ ਜਾ ਕੇ ਬੜੇ ਚੰਗੇ ਚੰਗੇ ਪੈਕੇਜ ਲੈ ਕੇ ਆਉਂਦੇ ਨੇ, ਬਲਕਿ ਮੈਨੂੰ ਇੰਡੀਆ ਤੋਂ, ਮੈਨੂੰ ਇੰਗਲੈਂਡ ਤੋਂ, ਯੂਕੇ ਤੋਂ, ਯੂਕੇ ਐਂਡ ਯੂਐਸ ਤੋਂ ਮੈਨੂੰ ਮੈਸੇਜ ਆਉਂਦੇ ਨੇ ਵੀ ਤੁਹਾਡੇ ਇੱਥੇ ਬੜਾ ਚੰਗਾ ਕੰਮ ਹੋ ਰਿਹਾ ਗੌਰਮੈਂਟ ਵੱਲੋਂ, ਬਹੁਤ ਵਧੀਆ। ਔਰ ਇਹ ਬਿਲਕੁਲ ਆਈ ਮਸਟ ਕੰਪਲੀਮੈਂਟ ਔਰ ਗੌਰਮੈਂਟ ਕਿ ਵੀ ਵਾਕਈ ਵੀ ਆਰ ਪ੍ਰਾਊਡ ਟੂ ਬੀ ਕੈਨੇਡੀਅਨ, ਕਿ ਇੰਨਾ ਜ਼ਬਰਦਸਤ ਧਿਆਨ ਰੱਖਿਆ ਜਾ ਰਿਹਾ ਹੈਗਾ। ਲੇਕਿਨ ਮੈਂ ਨਾਲ ਇਹ ਵੀ ਕਹਿ ਰਿਹਾ, ਜਿਸ ਤਰ੍ਹਾਂ ਇਹ ਗੱਲ ਚੱਲੀ ਨਾ ਬੈਂਕਰਪਸੀ ਦੀ, ਤੇ ਇਹ ਤਾਂ ਉਹ ਗੱਲ ਚੱਲੀ ਸੀ, ਹੁਣੇ ਇੱਕ ਮਿੰਟ ਪਹਿਲੇ ਅਸੀਂ ਗੱਲ ਜਿਹੜੀ ਕਰ ਰਹੇ ਸੀਗੇ, ਪੰਕਜ ਜੀ ਕਹਿ ਰਹੇ ਸੀਗੇ, ਹੋਣਾ ਕੀ ਹੈਗਾ ਕਿ ਇਹਦਾ ਬੈਂਕਰਪਸੀ, ਇਹਦੇ ਨਾਲ ਕੋਈ ਫਰਕ ਬੈਂਕਰਪਸੀ ਦਾ ਮੈਂ ਨਹੀਂ ਪਏਗਾ, ਪਰ ਨਾ ਆ ਜਾਏਗਾ ਸਟੈਟਸ ਦੇ ਅੰਦਰ ਕਿ 2020 ਦੇ ਅੰਦਰ ਬੈਂਕਰਪਸੀ ਹੋਈ ਸੀ। ਕਿਉਂਕਿ ਮੈਨੂੰ ਯਾਦ ਹੈ ਇੱਕ ਡਾਟਾ ਮੇਰੇ ਕੋਲ ਆਇਆ ਸੀਗਾ ਕਿ ਫਰਵਰੀ ਦੇ ਅੰਦਰ ਜਿਹੜਾ, ਫੈਬਰੀ ਦੇ ਅੰਦਰ ਜਿਹੜਾ ਸੀਗਾ, ਬਿਫੋਰ ਪੈਂਡੈਮਿਕ, ਇਨਸੋਲਵੈਂਸੀ ਰੇਟ ਆਲਰੇਡੀ 9% ਤੱਕ ਵੱਧ ਗਿਆ ਸੀਗਾ, ਲਾਸਟ ਈਅਰ ਦੇ ਹਿਸਾਬ ਨਾਲ ਆ ਚੁੱਕਿਆ ਸੀਗਾ ਉਹ, ਕਿਉਂਕਿ ਇਨਸੋਲਵੈਂਸੀ ਰੇਟ ਵੱਧ ਚੁੱਕਿਆ ਸੀਗਾ ਫਰਵਰੀ 2020 ਦੇ ਅੰਦਰ। ਤੇ ਹੋਣਾ ਕੀ ਹੈਗਾ, ਜਿਸ ਤਰ੍ਹਾਂ ਸਟੈਟਸ ਮਿਲਣਗੇ ਤੇ ਉਹ ਆ ਜਾਏਗਾ, ਲੋ ਜੀ ਇਸ ਕਰਕੇ ਆਇਆ ਸੀਗਾ ਬੈਂਕਰਪਸੀ, ਕਿਉਂਕਿ ਜੀ ਇਹ ਪੈਂਡੈਮਿਕ ਆ ਗਿਆ ਸੀਗਾ, ਉਹਦਾ ਅਸਰ ਹੋ ਗਿਆ। ਜਦਕਿ ਉਸ ਤੋਂ ਪਹਿਲਾਂ ਹੀ ਇਹ ਹਾਲਾਤ ਤੁਹਾਨੂੰ ਯਾਦ ਹੈਗਾ, ਤੁਹਾਡੇ ਸ਼ੋਅ ਦੇ ਉੱਤੇ ਵੀ ਡਿਸਕਸ ਕਰੇ ਸੀਗੇ ਕਿ ਇਹ ਇਨਸੋਲਵੈਂਸੀ ਦਾ ਔਰ ਐਪਲੀਕੇਸ਼ਨ ਦੀ ਉਹ ਸਾਰੀ ਪਹਿਲੇ ਵੱਧ ਗਈਆਂ ਨੇ। ਤੇ ਮੈਨੂੰ ਲੱਗਦਾ ਕਿ ਇਹ ਜਿਸ ਹਿਸਾਬ ਨਾਲ ਗੌਰਮੈਂਟ ਦੀ ਹੈਲਪ ਜਾ ਰਹੀ ਹੈ, ਜਿਸ ਤਰ੍ਹਾਂ ਉਹਨੇ ਮੋਗਾ ਸਾਹਿਬ ਨੇ ਕਿਹਾ, ਉਹਦੇ ਨਾਲ ਮੈਨੂੰ ਲੱਗਦਾ ਵੀਲ ਅਗੇਨ ਮੋਵੀ ਵੈਲਕਾਂਗਾ, ਵੀਲ ਬਾਊਂਸ ਬੈਕ ਵੈਰੀ ਸਟਰੋਂਗਲੀ, ਐਂਡ ਇਹ ਸਾਰੀ ਚੀਜ਼ਾਂ ਜੀਵਨ ਰਹਿਣਗੀਆਂ। ਮੈਂ ਤੁਹਾਨੂੰ ਉਹਨੇ ਪਿਛਲੇ ਸਾਲ ਕਹਿ ਰਹੇ ਵਨ ਆਫ ਮਾਈ ਓਨ ਰੀਅਲਟਰਸ ਮਿਸਟਰ ਅਰੋੜਾ ਨੇ ਅੰਮ੍ਰਿਤਪਾਲ ਅਰੋੜਾ ਉਹਨਾਂ ਦਾ ਰੈਸਟੋਰੈਂਟ ਹੈ ਸੈਵਨ ਸਪਾਈਸ ਬਰਲਿੰਗਟਨ ਲੋਕੀ ਦੁਖੀ ਨੇ ਰੈਸਟੋਰੈਂਟ ਤੋਂ ਕਿ ਅਸੀਂ ਚੱਲ ਨਹੀਂ ਪਾ ਰਹੇ ਅਗਲੇ ਨੇ ਲੰਚ ਖਾਣਾ ਫਰੀ ਕਰਤਾ ਫਾਰ ਫਰੰਟ ਲਾਈਨ ਵਰਕਰਸ ਬੋਰਡ ਲਗਾਤਾ ਹੈਗਾ ਫਾਰ ਫਰੰਟ ਲਾਈਨ ਵਰਕਰਸ ਆਈ ਡੀ ਦਿਖਾਓ ਖਾਣਾ ਫਰੀ ਖਾ ਕੇ ਚਲੇ ਜਾਓ ਜੀ ਹੋਰ ਦੱਸੋ ਇਟ ਇਜ਼ ਹਾਊ ਯੂ ਟੇਕ ਇਟ ਕਹਿੰਦਾ ਨੁਕਸਾਨ ਤੇ ਨਾ ਹੋ ਰਿਹਾ ਕਿਉਂਕਿ ਜੀ ਖਾਣਾ ਵੀ ਕਹਿੰਦਾ ਖਿਲਾਤਾ ਜਾਏ ਖਰਚੇ ਤਾਂ ਚੱਲ ਹੀ ਰਹੇ ਨੇ ਰੈਸਟੋਰੈਂਟ ਬਿੱਲ ਵੀ ਜਾ ਰਹੇ ਨੇ ਸਭ ਕੁਝ ਜਾ ਰਿਹਾ ਕਿਉਂ ਨਾ ਫਰੀ ਖਾਣਾ ਖਿਲਾਇਆ ਜਾਏ ਬਹੁਤ ਬੜਾ ਸ਼ਾਨਦਾਰ ਲੱਗਿਆ ਹੋਇਆ ਔਰ ਬੜਾ ਮਜ਼ਾ ਆਉਂਦਾ ਚੀਜ਼ਾਂ ਦੇਖ ਕੇ ਜਿਸ ਤਰ੍ਹਾਂ ਅਸੀਂ ਕੰਮ ਕਰ ਰਹੇ ਹਾਂ ਜੀ
ਮੈਂ ਸਹਿਮਤ ਹਾਂ ਜੀ ਜਿਸ ਤਰੀਕੇ ਦੇ ਨਾਲ ਲੋਕ ਇਸ ਵੇਲੇ ਮਦਦ ਕਰ ਰਹੇ ਨੇ ਮੈਂ ਪੀਕੇ ਜੀ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਹਾਂ ਵੀ ਹੈਵ ਸੀਨ ਦ ਮਚ ਮਚ ਬ੍ਰਾਈਟਰ ਸਾਈਡ ਆਫ ਹਿਊਮੈਨਿਟੀ ਔਰ ਪੰਕਜ ਜੀ ਤੁਹਾਡੀ ਗੱਲ ਨਾਲ ਵੀ ਮੈਂ ਐਗਰੀ ਕਰਦਾ ਕਿ ਜਿਹੜਾ ਇਹ $1,250 ਮੈਂ ਕਹਿੰਦਾ ਇਹ ਚੰਗੀ ਚੀਜ਼ ਹੈ ਦੇਖੋ ਸਟੂਡੈਂਟਸ ਉਹ ਕਲਾਸ ਹੈ ਜਿਹਨੇ ਪੈਸਾ ਖਰਚੀ ਕਰਨਾ ਹਜੇ ਉਹਨਾਂ ਦੇ ਬੈਂਕ 'ਚ ਕੋਈ $1,000,000 ਕਿਸੇ ਸਟੂਡੈਂਟ ਦੇ ਨਹੀਂ ਪਿਆ ਹੋਏਗਾ ਚਾਹੇ ਪੇਰੈਂਟਸ ਦੇ ਹੈ ਵੀ ਕੋਈ ਗੱਲ ਨਹੀਂ ਸਟੂਡੈਂਟਸ ਨੂੰ ਜਿਹੜਾ ਹੈ $1,250 $9 billion ਟੋਟਲ ਦਿੱਤਾ ਜਾ ਰਿਹਾ $1,250 ਸਟੂਡੈਂਟਸ ਨੂੰ ਦਿੱਤਾ ਜਾ ਰਿਹਾ ਜੇ ਤੁਸੀਂ ਹਾਲ ਹੀ ਦੇ ਵਿੱਚ ਗ੍ਰੈਜੂਏਟ ਹੋ ਕਿਉਂਕਿ ਇਹ ਵੀ ਇੱਕ ਪੇਰੈਂਟਸ ਦਾ ਬੜਾ ਕੰਸਰਨ ਸੀਗਾ ਕਿ ਸਾਡਾ ਬੱਚਾ ਹਾਲ ਹੀ ਦੇ ਵਿੱਚ ਗ੍ਰੈਜੂਏਟ ਹੋਇਆ ਜਾਂ ਪੋਸਟ ਸੈਕੰਡਰੀ ਸਕੂਲ ਜਾ ਰਿਹਾ ਅਤੇ ਜੀ ਉਹ ਬੱਚਾ ਜਿਹੜਾ ਗ੍ਰੈਜੂਏਟ ਹੋਇਆ ਹੁਣ ਉਮੀਦ ਬੱਚਾ ਹੁਣ ਸਮਰ 'ਚ ਜੋਬ ਕਰੇਗਾ ਚਲੋ ਵਧੀਆ ਬੱਚੇ ਦਾ ਮਨ ਲੱਗੇਗਾ ਲੇਕਿਨ ਇਹ ਥੋੜ੍ਹਾ ਜਿਹਾ ਡਿਸਕਰੇਜਮੈਂਟ ਹੋ ਗਈ ਸੀਗੀ ਕਿ ਜੀ ਬੱਚਾ ਕੁਛ ਨਹੀਂ ਕਰ ਰਿਹਾ ਚਲੋ ਇਹ ਚੰਗੀ ਗੱਲ ਹੈ ਸਮੇਂ ਹੋਰ ਇਜਾਜ਼ਤ ਨਹੀਂ ਦਿੰਦਾ ਜੀ ਰੈਪ ਅਪ ਕਰਾਂਗੇ ਜੀ ਟੋਪਿਕਸ ਨੂੰ ਪਹਿਲਾਂ ਪੀ ਕੇ ਜੀ ਤੁਸੀਂ ਲੈ ਲਓ ਜੀ ਇੱਕ ਮਿੰਟ ਫਿਰ ਪੰਕਜ ਜੀ ਨੂੰ ਇੱਕ ਮਿੰਟ
ਭਾਜੀ ਮੈਂ ਕੁਛ ਵੀ ਕਹਾਂਗਾ ਕਿ ਸਟੀਮ ਸਭਰਵਾਲ ਦੇ ਏਜੰਟਸ ਜਿਹੜੇ ਨੇ ਉਹਨਾਂ ਨੇ ਸਾਰਿਆਂ ਨੇ 1,000 ਘਰ ਜਿਹੜਾ ਅਡੋਪਟ ਕੀਤਾ ਹੈਗਾ ਫਾਰ ਐਨੀ ਸਰਵਿਸਿਸ ਐਮਰਜੈਂਸੀ ਸਰਵਿਸ ਕਿਸੇ ਕਿਸਮ ਦੀ ਗਰੋਸਰੀ ਦੀ ਜਾਂ ਕਿਸੇ ਦੀ ਐਮਰਜੈਂਸੀ ਹੈਗੀ ਐਂਡ ਦੇ ਕੈਨ ਕੰਟੈਕਟ ਦੈਮ ਉਹਨਾਂ ਕੋਲ ਸਾਰੇ ਫਲਾਇਰਸ ਪਹੁੰਚ ਰਹੇ ਨੇ ਸਾਡੇ ਟੀਮ ਸਭਰਵਾਲ ਦੇ ਏਜੰਟਸ ਨੇ ਅਡੋਪਟ ਕਰਿਆ ਅਗਰ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਤਾਂ ਗੋ ਟੂ ਟੀਮ ਸਭਰਵਾਲ .com ਤੁਹਾਨੂੰ ਉੱਥੇ ਉਹਨਾਂ ਏਜੰਟਸ ਦੀ ਡਿਟੇਲ ਮਿਲ ਜਾਏਗੀ ਜਾਂ ਯੂ ਕੈਨ ਟੈਕਸਟ ਮੀ 6472994757 ਟੂ ਨੋ ਮੋਰ ਅਬਾਊਟ ਦਿਸ ਵਟ ਵੀ ਆਰ ਡੂਇੰਗ ਫਾਰ ਦਾ ਸੋਸਾਇਟੀ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਵੈਰੀ ਮਚ
ਥੈਂਕ ਯੂ ਜੀ ਪੰਕਜ ਜੀ
ਜੀ ਯੁੱਧਵੀਰ ਜੀ ਬਿਲਕੁਲ ਮੇਰੀ ਤਰਫੋਂ ਵੀ ਜੋ ਵੀ ਕੁਛ ਕਰਨਾ ਅਗਰ ਕੋਈ ਹੈਲਪ ਚਾਹੀਦੀ ਹੈ ਤਾਂ ਪਲੀਜ਼ ਮੇਰਾ ਨੰਬਰ ਹੈ 6472855 ਤੁਸੀਂ ਫੋਨ ਕਰ ਸਕਦੇ ਹੋ 1007 ਤੇ ਅਗਰ ਇਸ ਵੇਲੇ ਮਾਰਕੀਟ 'ਚ ਤੁਸੀਂ ਜਾਣਾ ਚਾਹ ਰਹੇ ਹੋ ਜਿਹੜੀ ਕਿ ਹੋ ਸਕਦਾ ਇੱਕ ਲਾਈਫ ਟਾਈਮ ਓਪਰਚੁਨਿਟੀ ਹੋਵੇ ਬਹੁਤ ਲੋਕਾਂ ਵਾਸਤੇ 2008 'ਚ ਬਹੁਤ ਲੋਕ ਮਿਸ ਕਰ ਗਏ ਸੀਗੇ ਇੱਕ ਓਪਰਚੁਨਿਟੀ ਹੈ ਤੁਸੀਂ ਅਗਰ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 6472855107 ਥੈਂਕ ਯੂ ਯੁਧਵੀਰ ਜੀ ਟਾਈਮ ਦੇਣ ਵਾਸਤੇ
ਬਹੁਤ ਸ਼ੁਕਰੀਆ ਜੀ ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਅੱਜ ਤੁਸੀਂ ਡੈਫੀਨੇਟਲੀ ਜਿਹੜੀ ਲੇਟੈਸਟ ਰਿਪੋਰਟਸ ਨੇ ਅਪਡੇਟਸ ਨੇ ਉਹ ਪੰਕਜ ਮੁੰਗਾ ਜੀ ਵੀ ਦਾ ਵੀ ਇੱਕ ਛੋਟਾ ਜਿਹਾ ਵੀਡੀਓ ਦੇਖੋਗੇ ਔਰ ਪੀ ਕੇ ਸਭਰਵਾਲ ਸਾਹਿਬ ਦਾ ਵੀ ਦੇਖੋਗੇ ਔਰ 24 ਘੰਟੇ 7 ਦਿਨ ਕੈਨੇਡਾ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਘਰ ਦੇ ਵਿੱਚ ਟੀਵੀ ਹੈ ਔਰ ਚੈਨਲ ਵਾਈ ਨਹੀਂ ਹੈ ਤਾਂ ਸਮਝ ਲਓ ਤੁਸੀਂ ਬਹੁਤ ਕੁਛ ਮਿਸ ਕਰ ਰਹੇ ਹੋ 416-475-5000 ਕੋਈ ਵੀ ਤੁਹਾਨੂੰ ਲੱਗਦਾ ਕਿ ਘਰ 'ਚ ਟੀਵੀ ਲਗਾ ਕੇ ਬੈਠੇ ਹਾਂ ਪਰ ਸਾਡੇ ਚੈਨਲ ਵਾਈ ਨਹੀਂ ਆ ਰਿਹਾ ਹੋ ਹੀ ਨਹੀਂ ਸਕਦਾ ਹੈ ਪੋਸੀਬਲ ਹੀ ਨਹੀਂ ਹੈ 416-475-5000 ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ ਹੈਗਾ ਔਰ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਡਾਇਰੈਕਟਲੀ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ 6472781 247-272-8182 ਪੰਕਜ ਜੀ ਤੁਹਾਡਾ ਔਰ ਪੀ ਕੇ ਜੀ ਤੁਹਾਡਾ ਪ੍ਰੋਗਰਾਮ ਸਾਥ ਦੇਣ ਲਈ ਔਰ ਸਾਰੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ
You are listening to WTOR 770 AM, Youngstown, Toronto.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ PayPal ਸਰਵਿਸ ਤੇਜ਼ ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ
ایک ضروری اعلان اگر آپ کو گلوز اور سینیٹائزر کی ضرورت ہے اور آپ چاہتے ہیں کہ آپ کو ہوم اور بزنسز پہ ڈیلیور کیا جائے تو آج ہی بو علی کو 6472946656 پر کال کیجیے دیٹ از 6472946656
تھینک یو آل اوور ڈاکٹرز
تھینک یو آل اوور نرسز
تھینک یو آل اوور پیرامیڈکس
تھینک یو آل اوور پولیس فورس
Thank you, all our frontline workers!
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਪਲੀਟਿਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ।
कोविड 19 फैलने से रोके, ये जानलेवा हो सकता है। सावधानी बरते, जिंदगी बचाए। कोविड 19 को फैलने से रोकने के लिए हम सभी को मिलकर काम करने की आवश्यकता है। घर पर रहकर सबसे असुरक्षित लोगों से खुद को बचाएं। घर पर रहना हमारे परिवार, दोस्तों और पड़ोसियों को सुरक्षित रखने में मदद करेगा। अपनी जिम्मेदारी निभाएं, घर पर रहें। जानकारी के लिए ontario.ca/coronavirus पर जाएं। ऑन्टेरियो सरकार द्वारा भुगतान किया गया।
सिटी ऑफ ब्रैम्पटन ने कोविड 19 दे फैलातो कम्युनिटी दी सुरक्षा लई 5 तो वध दी संख्या विच इकट्ठे होण, एक घर विच ना रहंदे व्यक्तियां तो 2 मीटर तो घट फासले ते खड़न, प्लेग्राउंड, आउटडोर स्पोर्ट्स फैसिलिटीज, पिकनिक शेल्टर्स, लीश फ्री डॉग पार्क्स, रिक्रिएशन सेंटर्स दे दुआले दी जगह ते पार्किंग लॉट्स दी वरतों ते सख्त पाबंदी लगा दित्ती है। इन्हां कानूनां दी उल्लंघना लई $1,00,000 तक दा जुर्माना होवेगा।